ਪੁਰੀਆ ਚੂਹੜ ਚੌਧਰੀ ਉੱਤੇ ਗ੍ਰਾਮ ਕੇ ਦੁਏ।
ਦਿਸ ਫਾਰਮ ਮੇਡ ਬਾਇ ਦ ਟ੍ਰਾਇਲ ਵਰਜ਼ਨ ਐਟ ਐਡਵਾਂਸਡ ਆਡੀਓ ਕੰਪ੍ਰੈਸਰ ਪਲੀਜ਼ ਸਟਾਰਟ ਨਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪ ਭਏ ਤਾਪ ਗੁਣ ਸਭ ਛਪੇ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋ ਕੇ ਪਤਿਤ ਪਾਵਨ ਭਗਤ ਬਛਲ ਕਿਰਪਾ ਨਿਧਾਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਦੇ ਪਵਿੱਤਰ ਚਰਣਾਂ
ਕਮਲਾਂ ਵੇਲੇ
ਦੇ ਸਜੇ ਦੀਵਾਨਾਂ ਨਿਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ, ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਦੀ ਪਾਵਨ ਕਥਾ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ। ਪਰਮ ਕਿਰਪਾਲੂ ਸਤਿਗੁਰਾਂ ਦੀ ਸ਼ਰਨ ਵਿਚ ਭਾਈ ਤਲੋਕੇ ਨਾਂ ਦਾ ਇਕ ਸਿੱਖ ਜੋ ਗਜਨੀ ਤੋਂ ਚੱਲ ਕੇ ਆਇਆ ਹੈ, ਇਹਨੇ ਸਤਿਗੁਰਾਂ ਦਾ ਪਵਿੱਤਰ ਉਪਦੇਸ਼ ਗ੍ਰਹਿਣ ਕੀਤਾ ਹੈ।
This call may be the trial version of advanced audio compressor. Please try it now.
ਹਰਨੀ ਦਾ ਸ਼ਿਕਾਰ ਕਰਦਿਆਂ ਮਨ ਦੇ ਵਿਚ ਦਇਆ ਦਾ ਭਾਵ ਬਣ ਗਿਆ ਔਰ ਆਪਣੀ ਇਸ ਕਰਨੀ ਤੇ ਤ੍ਰਿਕਾਰ ਪਾਈ ਕਿ ਮੇਰੇ ਕੋਲੋਂ ਇਹ ਬੜਾ ਵੱਡਾ ਗੁਨਾਹ ਹੋਇਆ ਹੈ। ਇਹ ਸੋਚ ਕੇ ਪਸ਼ਚਾਤਾਪ ਕਰਦਿਆਂ ਭਾਈ ਤਲੋਕੇ ਨੇ ਆਪਣੇ ਗਾਤਰੇ ਲੋਹੇ ਦੀ ਕਿਰਪਾਨ ਤਿਆਗ ਕੇ ਲੱਕੜੀ ਦੀ ਕਾਠ ਦੀ ਤਲਵਾਰ ਧਾਰਨ ਕਰ ਲਈ, ਪਰ ਕਿਸੇ ਚੁਗਲਖੋਰ ਨੇ ਨਵਾਬ ਕੋਲ ਚੁਗਲੀ ਕਰਤੀ। ਉਸ ਵਕਤ ਨਵਾਬ ਨੇ ਛੋਟੇ ਵੱਡੇ ਸਾਰੇ ਸਿਪਾਹੀਆਂ ਦੀ ਕਿਰਪਾਨ ਵੇਖਣੀ ਚਾਹੀ ਤੇ ਭਾਈ ਤਲੋਕੇ ਦੀ ਵਾਰੀ ਵੀ ਆਈ।
ਦਿਸ ਫਾਰਮ ਮੇਡ ਬਾਇ ਦ ਟ੍ਰਾਇਲ ਵਰਜ਼ਨ ਐਟ ਐਡਵਾਂਸਡ ਆਡੀਓ ਕੰਪ੍ਰੈਸਰ ਪਲੀਜ਼ ਰਾਈਟ ਨਾਓ।
ਸਤਿਗੁਰਾਂ ਨੇ ਦੀ ਪੈਜ ਰੱਖ ਲਈ, ਭਾਈ ਤਲੋਕਾ ਸਤਿਗੁਰਾਂ ਦੇ ਚਰਣਾਂ ਵਿਚ ਆਇਆ, ਮਹਾਰਾਜ ਜੀ ਨੂੰ ਸਾਰਾ ਪ੍ਰਸੰਗ ਦੱਸਿਆ। ਇਸੇ ਤਰ੍ਹਾਂ ਭਾਈ ਕਟਾਰੂ ਨਾਮ ਦਾ ਸਿੱਖ ਜੋ ਕਾਬਲ ਦੇ ਸੂਬੇ ਦੇ ਕੋਲ ਚਾਕਰੀ ਕਰਦਾ ਸੀ, ਇਹਦੇ ਕੋਲ ਇੱਕ ਵੱਟਾ ਸੀ ਜਿਹੜਾ 5 ਪੈਸੇ ਘੱਟ ਵਜਨ ਦਾ ਸੀ, ਪਰ ਇਹ ਸਿੱਖ ਨੂੰ ਪਤਾ ਨਹੀਂ। ਸ਼ਿਕਾਇਤ ਹੋਈ ਨਵਾਬ ਕੋਲ, ਨਵਾਬ ਨੇ ਜਿਸ ਵੇਲੇ ਵੱਟਿਆਂ ਦਾ ਤੋਲ ਕਰਾਉਣਾ ਚਾਹਿਆ, ਇਧਰ ਗੁਰੂ ਅਰਜਨ ਸਾਹਿਬ ਨੇ ਤਲੀ ਦੇ ਉੱਤੇ 5 ਪੈਸੇ ਰੱਖ ਲਏ, ਕਦੇ ਸੱਜੇ ਕਦੇ ਖੱਬੇ ਤਲੀ ਤੇ ਰੱਖ
ਲਏ। ਜੋ
ਵੱਟਾ 5 ਪੈਸੇ ਉਹਨੂੰ ਪੂਰਾ ਕਰ ਦਿੱਤਾ। ਏਦਾਂ ਸਤਿਗੁਰਾਂ ਨੇ ਆਪਣੇ ਸਿੱਖਾਂ ਦੀ ਪੈਜ ਰੱਖੀ ਹੈ, ਪਤ ਰੱਖੀ ਹੈ। ਇਹ ਪ੍ਰਕਰਣ ਪ੍ਰਸੰਗ ਕੱਲ ਦੀ ਕਥਾ ਵਿਚ ਆਪ ਜੀ ਨੇ ਸਰਵਣ ਕੀਤਾ ਹੈ। ਅੱਗੇ ਹੋਰ ਕੁਝ ਗੁਰਸਿੱਖਾਂ ਦਾ ਪ੍ਰਸੰਗ ਚੱਲ ਰਿਹਾ, ਜਿਹੜੇ ਸਿੱਖ ਸਤਿਗੁਰਾਂ ਦੀ ਪਾਵਨ ਸ਼ਰਨ ਵਿਚ ਆ ਕੇ ਮਹਾਰਾਜ ਜੀ ਦੇ ਕੋਲੋਂ ਉਪਦੇਸ਼ ਦੀ ਯਾਚਨਾ ਕਰ ਰਹੇ ਨੇ, ਇਹਨੂੰ ਸਿੱਖਾਂ ਦੀ ਭਗਤ ਮਾਲਾ ਵੀ ਕਹਿੰਦੇ ਹਨ। ਕਿਉਂਕਿ ਭਾਈ ਗੁਰਦਾਸ ਜੀ ਨੇ 10ਵੀਂ ਵਾਰ ਚ ਗੁਰੂ ਕੇ ਸਿੱਖਾਂ ਦਾ ਜ਼ਿਕਰ ਕੀਤਾ ਹੈ, ਪਹਿਲੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ।
ਦਿਸ ਫਾਰਮ ਮੇਡ ਬਾਇ ਦ ਟ੍ਰਾਇਲ ਵਰਜ਼ਨ ਐਟ ਐਡਵਾਂਸਡ ਆਡੀਓ ਕੰਪ੍ਰੈਸਰ ਪਲੀਜ਼ ਸਟਾਰਟ ਨਾਓ।
ਉਹਨਾਂ ਸਿੱਖਾਂ ਦੀਆਂ ਜੀਵਨੀਆਂ, ਉਹਨਾਂ ਸਿੱਖਾਂ ਨੂੰ ਜੋ ਗੁਰੂ ਸਾਹਿਬਾਂ ਨੇ ਉਪਦੇਸ਼ ਦਿੱਤੇ, ਉਹਦਾ ਟੀਕਾ ਸ਼ਹੀਦ ਭਾਈ ਮਨੀ ਸਿੰਘ ਨੇ ਕੀਤਾ, ਉਹਨੂੰ ਸਿੱਖਾਂ ਦੀ ਭਗਤ ਮਾਲਾ ਕਹਿੰਦੇ। ਭਾਈ ਮਨੀ ਸਿੰਘ ਜੀ ਦੀ ਲਿਖੀ ਹੋਈ ਉਸ ਸਿੱਖਾਂ ਦੀ ਭਗਤ ਮਾਲਾ ਨੂੰ ਵੇਖ ਕੇ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਉਹਨੂੰ ਕਵਿਤਾ ਦਾ ਰੂਪ ਦਿੱਤਾ ਔਰ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿਚ ਉਹਨਾਂ ਸਿੱਖਾਂ ਦਾ ਜ਼ਿਕਰ ਕੀਤਾ ਹੈ। ਆਓ ਮਨ ਬਿਰਤੀਆਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜੀਏ, ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਇਆ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ ਦੁਇਰਾ ਪੁਰੀਆ ਚੂਹੜ ਚੌਧਰੀ ਉਤੇ ਗ੍ਰਾਮ ਕੇ ਦੁਏ।
ਭਾਈ ਪੁਰੀਆ ਔਰ ਭਾਈ ਚੂਹੜ ਇਕ ਗ੍ਰਾਮ ਦੇ ਇਕ ਨਗਰ ਦੇ ਪਿੰਡ ਦੇ ਚੌਧਰੀ ਸਨ। ਦੋਵੇਂ ਪਿੰਡ ਦੇ ਕਿਸੇ ਮਸਲੇ ਦੇ ਉੱਤੇ ਕੋਈ ਵਿਚਾਰ ਹੁੰਦੀ ਤੇ ਇਨ੍ਹਾਂ ਦਾ ਫੈਸਲਾ ਹੁੰਦਾ ਸੀ। ਇਹ ਦੋਵੇਂ ਭਾਈ ਪੁਰੀਆ ਜੀ ਔਰ ਭਾਈ ਚੂਹੜ ਜੀ ਇਕ ਗ੍ਰਾਮ ਦੇ ਚੌਧਰੀ ਸਨ।
ਸ੍ਰੀ ਅਰਜਨ ਕੁਛ ਜਸ ਸੁਣ
ਸੁਣਿਆ ਮਹਾਰਾਜ ਗੁਰੂ ਅਰਜਨ ਸਾਹਿਬ ਦੀ ਵਡਿਆਈ ਸੁਣੀ ਤੇ ਗੁਰੂ ਕੀ ਉਪਮਾ ਗੁਰੂ ਕੀ ਵਡਿਆਈ ਸੁਣ ਕੇ ਇਨ੍ਹਾਂ ਦੇ ਮਨ ਵਿਚ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਹੋਈ। ਦੂਜੀ ਕਾਂਖਾ ਇਨ੍ਹਾਂ ਦੇ ਹਿਰਦੇ ਚ ਹੋਈ ਕਿ ਅਸੀਂ ਸਤਿਗੁਰਾਂ ਦੇ ਕੋਲ ਜਾ ਕੇ ਮੁਕਤੀ ਦੀ ਪ੍ਰਾਪਤੀ ਕਰੀਏ। ਕਾਂਖੀ ਕਹਿੰਦੇ ਨੇ ਇੱਛਾ ਨੂੰ, ਗੱਤ ਕਹਿੰਦੇ ਨੇ ਮੁਕਤੀ ਨੂੰ। ਮੁਕਤੀ ਦੀ ਇੱਛਾ ਆਪਣੇ ਹਿਰਦੇ ਚ ਰੱਖ ਕੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿਚ ਆਏ ਹਨ।
ਸ਼ਰਧਾ ਧਰ ਆਏ ਗੁਰਦੁਆਰੇ,
ਮਨ ਚ ਬੜੀ ਭਾਰੀ ਸ਼ਰਧਾ ਧਾਰਨ ਕਰਕੇ ਗੁਰੂ ਅਰਜਨ ਸਾਹਿਬ ਜੀ ਪ੍ਰਤੀ ਭਾਵਨਾ ਧਾਰਨ ਕਰਕੇ ਗੁਰੂ ਕੇ ਦੁਆਰ ਤੇ ਆਏ ਹਨ।
ਕਰ ਜੋੜੇ ਸ਼ਬ ਦਰਸ਼ਨ ਆਰੇ,
ਸਤਿਗੁਰਾਂ
ਦੇ ਪਵਿੱਤਰ ਦਰਸ਼ਨ ਕੀਤੇ, ਮਹਾਰਾਜ ਜੀ ਦੇ ਦੀਦਾਰ ਕੀਤੇ ਹਨ।
ਅਰਬਿੰਦ ਵੰਦਨਾ ਕਰੇ
ਔਰ ਬੜੇ ਅਦਬ ਨਾਲ ਸਤਿਕਾਰ ਨਾਲ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨ ਕਮਲ, ਜਿਨ੍ਹਾਂ ਚਰਨਾ ਕਮਲਾਂ ਨੂੰ ਯੋਗੀਸ਼ਰ ਵੀ ਬਾਂਛਦੇ ਨੇ, ਐਸੇ ਸੁੰਦਰ ਪਾਵਨ ਚਰਨਾ ਕਮਲਾਂ ਦੇ ਉੱਤੇ ਦੋਹਾਂ ਸਿੱਖਾਂ ਨੇ ਭਾਈ ਪੁਰੀਆ ਜੀ ਔਰ ਭਾਈ ਚੂਹੜ ਜੀ ਨੇ ਨਮਸਕਾਰ ਕੀਤੀ ਹੈ।
ਯਥਾ ਸ਼ਕਤ ਭੇਟ ਸੋ ਟਿਕ ਤਰੇ,
ਯਥਾ ਸ਼ਕਤ ਭੇਟਾਵਾਂ ਲੈ ਕੇ ਆਏ ਸਨ ਔਰ ਜਿਹੜੀਆਂ ਭੇਟਾਵਾਂ ਲਿਆਏ ਨੇ ਉਹ ਸਤਿਗੁਰਾਂ ਦੇ ਚਰਨਾਂ ਵਿਚ ਭੇਟ ਕੀਤੀਆਂ ਹਨ।
ਬੈਠੇ ਆਗਿਆ ਪਾਏ ਅਗਾਰੇ,
ਦਰਸ਼ਨ ਕਰਕੇ ਨਮਸਕਾਰ ਕਰਕੇ ਸਤਿਗੁਰਾਂ ਦੀ ਆਗਿਆ ਪਾਵਨ ਚਰਨਾਂ ਵਿਚ ਬੈਠੇ ਹਨ।
ਹਿਤ ਭੋਜਨ ਅਰਦਾਸੀ ਉਚਾਰੇ
ਔਰ ਇਨ੍ਹਾਂ ਨੇ ਬੜੇ ਪਿਆਰ ਨਾਲ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ। ਭਾਈ ਪੁਰੀਆ ਜੀ ਔਰ ਭਾਈ ਚੂਹੜ ਜੀ ਦੋਹਾਂ ਸਿੱਖਾਂ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਜਗਤ ਨਾਥ ਜੀ ਨੂੰ ਬੇਨਤੀ ਕੀਤੀ ਹੈ।
ਸੁਣੋ ਗਰੀਬ ਨਿਵਾਜ ਕਿਰਪਾਲਾ, ਬੀਤੇ ਪ੍ਰਤੀਕਤ ਹਮ ਚਿਰ ਕਾਲਾ।
ਲੱਗੇ ਹੈ ਗਰੀਬ ਨਿਵਾਜ ਸਤਿਗੁਰੂ ਜੀ, ਕਿਰਪਾਲੂ ਸਤਿਗੁਰੂ ਜੀ, ਸਾਡੀ ਬੇਨਤੀ ਸੁਣੋ। ਬਹੁਤ ਸਮਾਂ ਬੀਤ ਗਿਆ ਔਰ ਅਸੀਂ ਉਡੀਕ ਕਰ ਰਹੇ ਹਾਂ, ਬੜਾ ਸਮਾਂ ਬੀਤ ਗਿਆ। ਆਪ ਜੀ ਦੀ ਉਪਮਾ ਸੁਣੀ ਸੀ, ਆਪ ਜੀ ਦੀ ਮਹਿਮਾ ਸੁਣੀ ਹੈ।
ਆਪ ਜੀ ਦੇ ਚਰਨਾਂ
ਵਿਚ ਚੱਲ ਕੇ ਆਏ ਹਾਂ।
ਆਵਨ ਕੋ ਚਾਤ ਚਿਤ ਰਹੇ,
ਮਹਾਰਾਜ ਜੀ ਅਸੀਂ ਆਪ ਜੀ ਦੇ ਚਰਨਾਂ ਵਿਚ ਆਉਣਾ ਚਾਹੁੰਦੇ ਸੀ, ਕਾਫੀ ਸਮਾਂ ਬੀਤ ਗਿਆ ਹੈ।
ਅਨੇਕ ਪ੍ਰਕਾਰ
ਮਹਾਰਾਜ ਜੀ ਅਸੀਂ ਨਗਰ ਦੇ ਚੌਧਰੀ ਹਾਂ, ਇਸ ਕਰਕੇ ਚੌਧਰੀਆਂ ਨੂੰ ਕੰਮ ਕਾਰ ਬੜੇ ਹੁੰਦੇ ਨੇ, ਕੁਝ ਆਪਣੇ ਕੰਮ ਹੁੰਦੇ ਨੇ, ਕੁਝ ਲੋਕਾਂ ਦੇ ਕੰਮ ਹੁੰਦੇ ਨੇ, ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਅਸੀਂ ਕਾਰਾਂ ਵਿਹਾਰਾਂ ਵਿਚ ਵਿਅਸਤ ਰਹੇ, ਬਹੁਤ ਸਾਰੇ ਕੰਮਾਂ ਦੇ ਉਲਝੇਵਿਆਂ ਚ ਨਿਕਲ ਨਹੀਂ ਸਕੇ। ਆਉਣਾ ਤਾਂ ਬੜੇ ਚਿਰ ਦੇ ਆਪ ਜੀ ਦੇ ਚਰਨਾਂ ਚ ਚਾਹੁੰਦੇ ਸੀ, ਪਰ ਹੁਣ ਅੱਜ ਆਪ ਜੀ ਦੀ ਕਿਰਪਾ ਹੋਈ ਹੈ, ਸਾਨੂੰ ਅੱਜ ਸਮਾਂ ਪ੍ਰਾਪਤ ਹੋਇਆ ਹੈ।
ਹਮ ਪਰ ਅਬ ਕਰਨਾ ਤੁਮ ਹੋਏ, ਸ਼ਰਨ ਪਰੇ ਸ਼ਰਦਾ ਧਰ
ਦੋਏ।
ਆਪ ਜੀ ਦੀ ਦਇਆ ਹੋਈ ਹੈ ਮਹਾਰਾਜ ਸੱਚੇ ਪਾਤਸ਼ਾਹ, ਔਰ ਤੁਹਾਡੀ ਦਇਆ ਨਾਲ ਕਿਰਪਾ ਨਾਲ ਅਸੀਂ ਆ ਕੇ ਆਪ ਜੀ ਦੀ ਸ਼ਰਨ ਵਿਚ ਪਏ ਹਾਂ। ਅਸੀਂ ਦੋਵੇਂ ਆਪ ਜੀ ਦੀ ਪਵਿੱਤਰ ਸ਼ਰਨ ਵਿਚ, ਆਪ ਜੀ ਸਾਨੂੰ ਆਪਣੀ ਸ਼ਰਨ ਚ ਧਾਰਨ ਕਰੋ, ਅੰਗੀਕਾਰ ਕਰੋ।
ਗ੍ਰਾਮ ਚੋਦਰਤਾ ਕਾਰਜ ਪਾਵੈ ਤਿਨ ਮੈਂ ਹਮ ਬਹੁ ਝੂਠ ਕਮਾਵੈ।
ਮਹਾਰਾਜ ਜੀ ਅਸੀਂ ਪਿੰਡ ਦੇ ਚੌਧਰੀ ਹਾਂ, ਤੇ ਪਿੰਡ ਦੇ ਚੌਧਰੀ ਹੋਣ ਕਰਕੇ ਪਿੰਡ ਦੀ ਸਾਰੀ ਕਾਰ ਜਿੰਮੇਵਾਰੀ ਸਾਡੇ ਤੇ ਹੁੰਦੀ ਹੈ। ਲੋਕਾਂ ਦੇ ਫੈਸਲੇ ਕਰਾਉਣੇ, ਲੜਾਈਆਂ ਝਗੜੇ ਦੂਰ ਕਰਨੇ, ਅਨੇਕ ਪ੍ਰਕਾਰ ਦੇ ਉਪਦਰਵ ਨਗਰਾਂ ਪਿੰਡਾਂ ਚ ਹੁੰਦੇ ਨੇ। ਮਹਾਰਾਜ ਜੀ ਉਹਨਾਂ ਨੂੰ ਦੂਰ ਕਰਨ ਵਾਸਤੇ ਸਾਨੂੰ ਰੋਜ਼ ਬੜੇ ਝੂਠ ਵੀ ਬੋਲਣੇ ਪੈਂਦੇ। ਸਾਡਾ ਕੰਮ ਐਸਾ ਹੈ ਕਿ ਮਹਾਰਾਜ ਜੀ
ਸਾਨੂੰ
ਉਹਨਾਂ ਨੂੰ ਝੂਠ ਦਾ ਆਸਰਾ ਲੈਣਾ ਪੈਂਦਾ ਹੈ। ਕਹਿਣਗੇ ਹੋਰ, ਕਰਨਗੇ ਹੋਰ। ਇਨ੍ਹਾਂ ਨੇ ਆਪਣੇ ਅੰਦਰ ਦੀ ਸਮੱਸਿਆ ਗੁਰੂ ਸਾਹਿਬ ਜੀ ਦੇ ਸਾਹਮਣੇ ਸਪਸ਼ਟ ਕਰਕੇ ਦੱਸ ਦਿੱਤੀ, ਆਪਣੇ ਅੰਦਰ ਦਾ ਹਾਲ ਗੁਰੂ ਸਾਹਿਬ ਦੇ ਚਰਨਾਂ ਚ ਸਪਸ਼ਟ ਕਰਕੇ ਦੱਸਿਆ। ਮਹਾਰਾਜ ਪਿੰਡ ਦੀ ਚੌਧਰੀ ਦੀ ਕਾਰ ਅਸੀਂ ਕਰਦੇ ਹਾਂ, ਔਰ ਉਹਦੇ ਵਿਚ ਉਹ ਕੰਮ ਕਰਦੇ ਹਾਂ, ਸਾਨੂੰ ਕਈ ਪ੍ਰਕਾਰ ਦੇ ਝੂਠ ਬੋਲਣੇ ਪੈਂਦੇ ਨੇ। ਸਾਨੂੰ ਝੂਠ ਕਰਕੇ ਮਨ ਚ ਪਛਤਾਵਾ ਵੀ ਹੁੰਦਾ, ਪਰ ਸਾਡੀ ਕਈ ਵਾਰੀ ਮਜਬੂਰੀ ਬਣ ਜਾਂਦੀ ਹੈ ਝੂਠ ਬੋਲਣ ਦੀ।
ਸ੍ਰੀ ਗੁਰੂ ਜੀ ਕਿਮ ਹੋਏ ਉਧਾਰਾ ਸੁਨਿਓ ਚੈਤੀ ਉਪਦੇਸ਼ ਤੁਮਾਰਾ।
ਮਹਾਰਾਜ ਜੀ ਝੂਠ ਅਸੀਂ ਯਤਨ ਕਰਦੇ ਹਾਂ ਛੱਡ ਦਈਏ, ਪਰ ਸਾਡੇ ਕੋਲੋਂ ਝੂਠ ਫਿਰ ਬੋਲਿਆ
ਜਾਂਦਾ।
ਕਰੋ ਦਇਆ ਕਰੋ ਮਹਾਰਾਜ ਜੀ, ਦੱਸੋ ਕਿ ਸਾਡਾ ਉਧਾਰ ਕਿਵੇਂ ਹੋਵੇਗਾ? ਅਸੀਂ ਤਾਂ ਝੂਠੇ ਹਾਂ। ਝੂਠ ਬੋਲਣਾ ਤਾਂ ਬੜਾ ਵੱਡਾ ਵਜਰ ਪਾਪ ਹੁੰਦਾ, ਤੇ ਇਹ ਪਾਪ ਅਸੀਂ ਰੋਜ਼ ਪਤਾ ਨੀ ਦਿਨ ਚ ਕਿੰਨੀ ਕੁ ਵਾਰ ਕਰਦੇ। ਇਸ ਕਰਕੇ ਮਹਾਰਾਜ ਸਾਡਾ ਉਧਾਰ ਕਿਵੇਂ ਹੋਵੇਗਾ? ਆਪ ਜੀ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿਓ, ਅਸੀਂ ਆਪ ਜੀ ਦਾ ਉਪਦੇਸ਼ ਸੁਣਨਾ ਚਾਹੁੰਦੇ ਹਾਂ।
ਖੇਰੀ ਅਰਜਨ ਸੁਣ ਕੇ ਸਿੱਖ ਅਰਜਨ, ਕਿਰਪਾ ਕਰੀ ਜਿਨ ਕੋ ਜਸ ਅਰਜਨ।
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਸਿੱਖਾਂ ਦੀ ਅਰਜਨ ਕਹਿੰਦੇ ਨੇ ਬੇਨਤੀ ਨੂੰ, ਅਰਜ ਸੁਣੀ। ਔਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਜਸ ਸਾਰੇ ਸੰਸਾਰ ਵਿਚ ਅਰਜੁਨ ਨਾਮ ਉਜਵਲ ਦਾ ਵੀ ਹੈ, ਜਿਨ੍ਹਾਂ ਦਾ ਸੁਜਸ ਸਾਰੇ ਸੁਜਸ ਪ੍ਰਗਟ ਹੈ, ਐਸੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਨ੍ਹਾਂ ਦੋਹਾਂ ਸਿੱਖਾਂ ਦੀ ਬੇਨਤੀ ਸੁਣੀ ਹੈ।
ਸ੍ਰੀ ਮੁਖ ਤੇ ਸ਼ੁਭ ਬਾਤੀ ਉਚਾਰਾ ਤਿਆਗੋ ਝੂਠ ਅੰਕਾਰਾ।
ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖੋ, ਭਾਈ ਪੁਰੀਆ ਜੀ, ਭਾਈ ਚੂਹੜ ਜੀ, ਤੁਸੀਂ ਆਪਣੇ ਅੰਦਰੋਂ ਪਹਿਲਾਂ ਇਹ ਬਿਰਤੀ ਬਣਾਓ, ਝੂਠ ਦਾ ਤਿਆਗ ਕਰੋ। ਝੂਠ ਵੀ ਛੱਡੋ, ਕ੍ਰੋਧ ਵੀ ਤਿਆਗੋ, ਤੇ ਹੰਕਾਰ ਦਾ ਵੀ ਤਿਆਗ ਕਰੋ। ਕ੍ਰੋਧ, ਝੂਠ ਤੇ ਹੰਕਾਰ ਇਹ ਬੜੀਆਂ ਬੁਰੀਆਂ ਬਲਾਵਾਂ ਨੇ, ਇਹ ਬੜੇ ਵੱਡੇ ਪਾਪ ਨੇ, ਇਨ੍ਹਾਂ ਦਾ ਤੁਸੀਂ ਤਿਆਗ ਕਰੋ।
ਝੂਠ
ਦੇ
ਬਰਾਬਰ ਦਾ ਕੋਈ ਪਾਪ ਨਹੀਂ ਹੈ। ਝੂਠ ਤਾਂ ਬੜਾ ਵੱਡਾ ਪਾਪ ਹੈ, ਗੁਨਾਹ। ਬੰਦਾ ਆਪਣੀ ਗੈਰਤ ਨੂੰ, ਆਪਣੇ ਅੰਦਰ ਦੇ ਮਨ ਨੂੰ ਮਾਰ ਕੇ ਝੂਠ ਬੋਲਦਾ, ਪਰ ਬਾਅਦ ਵਿਚ ਪਛਤਾਵਾ ਵੀ ਕਰਦਾ ਕਿ ਝੂਠ ਬੋਲਿਆ। ਫਿਰ ਉਹ ਝੂਠ ਕਿਤੇ ਪਕੜਿਆ ਨਾ ਜਾਏ, ਉਸ ਝੂਠ ਨੂੰ ਲੁਕਾਉਣ ਵਾਸਤੇ ਹੋਰ ਝੂਠ ਬੋਲਦਾ। ਇਸ ਕਰਕੇ ਝੂਠ ਪਾਪਾਂ ਦੀ ਜੜ੍ਹ, ਤੇ ਪਾਪ ਝੂਠ ਦੇ ਬਰਾਬਰ ਕੋਈ ਹੈ ਹੀ ਨਹੀਂ। ਇਸ ਕਰਕੇ ਮਹਾਰਾਜ ਜੀ ਨੇ ਗੁਰਬਾਣੀ ਵਿਚ ਵੀ ਬਚਨ ਕਹੇ ਨੇ, ਕੂੜ ਬੋਲ ਮੁਰਦਾਰ ਖਾਏ। ਜਿਹੜਾ ਝੂਠ ਬੋਲਦਾ ਉਹ ਮੁਰਦਾ ਖਾ ਰਿਹਾ, ਕੂੜ ਬੋਲ ਕੇ ਮੁਰਦਾਰ ਖਾਣ ਦੇ ਬਰਾਬਰ ਉਹਦਾ ਜੀਵਨ ਹੈ।
ਨਹੀਂ ਝੂਠ ਤੇ ਸ਼ੁਭ ਗਤ ਹੋਏ।
ਪਾਤਸ਼ਾਹ ਜੀ ਕਹਿੰਦੇ ਝੂਠ ਕਰਕੇ ਸ਼ੁਭ ਗਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਝੂਠ ਬਰਾਬਰ ਕੋਈ ਪਾਪ ਹੀ ਨਹੀਂ ਹੈ।
ਸ਼ੁਭ
ਗਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਪੂਰ ਕੈ ਗੁਮਾਨੇ।
ਜਿਹੜਾ ਕਲਯੁਗ ਦਾ ਸਮਾਂ ਹੈ, ਇਹ ਕਲਯੁਗ ਦੇ ਰੱਥ ਦਾ ਜਿਹੜਾ ਰਥਵਾਹੀਆ ਹੈ ਉਹ ਵੀ ਕੂੜ ਹੈ। ਸਤਿਗੁਰਾਂ ਦਾ ਬਚਨ ਆਸਾ ਜੀ ਦੀ ਵਾਰ ਦਾ, ਕਲਯੁਗ ਰੱਥ ਅਗਨ ਕਾ ਕੂੜ ਅੱਗੇ ਰਥਵਾਹ। ਜਿਹੜਾ ਝੂਠ ਹੈ, ਕੂੜ ਹੈ, ਉਹ ਕਲਯੁਗ ਦਾ ਰਥਵਾਹੀਆ ਹੈ। ਕਲਯੁਗ ਦੇ ਰੱਥ ਨੂੰ ਚਲਾਉਣ ਵਾਸਤੇ ਕੂੜ ਅੱਗੇ ਪ੍ਰਧਾਨ ਕਰਕੇ ਬੈਠਾ ਹੈ। ਕਲਯੁਗ ਦਾ ਸਮਾਂ ਹੀ ਐਸਾ, ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਤਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸੈਤਾਨ ਵੇ ਲਾਲੋ। ਤੋ ਕਹਿਣ ਤੋਂ ਭਾਵ ਕੇ ਝੂਠ ਦੇ ਬਰਾਬਰ ਕੋਈ ਪਾਪ ਨਹੀਂ, ਝੂਠ ਇਸ ਕਲਯੁਗ ਦੇ ਰੱਥ ਦਾ ਰਖਵਾਹੀ ਹੈ। ਜਿਤਨੇ ਵਿਕਾਰ ਨੇ ਉਹਨਾਂ ਸਾਰੇ ਵਿਕਾਰਾਂ ਦੀ ਰਾਜਧਾਨੀ ਹੈ ਉਹ ਝੂਠ ਹੈ।
ਜੋ ਕਰ ਨੇਮ ਕੋਰ ਨੈ ਕੈ ਤਿਨਕੋ ਮੁਕਤ ਸੁਗਮੀ ਐ।
ਜਿਹੜੇ ਨੇਮ ਬਣਾ ਲੈਂਦੇ ਨੇ ਆਪਣੇ ਜੀਵਨ ਦਾ, ਝੂਠ ਨਹੀਂ ਬੋਲਦੇ, ਝੂਠ ਦਾ ਤਿਆਗ ਕਰਕੇ ਸੱਤ ਦੇ ਗ੍ਰਹਿਣੀ ਹੁੰਦੇ ਨੇ। ਸੱਤ ਕਿਹੜਾ ਨਾਮ, ਪੱਲਾ ਇੱਥੇ ਤੱਕ ਮੁਕਤੀ ਨਹੀਂ ਨਾ ਵੀ ਝੂਠ ਬੋਲਣਾ ਛੱਡ ਦਿਓ ਹੋਰ ਪਾਪ ਕਰਮ ਕਰੀ ਜਾਓ। ਜਿੱਥੇ ਝੂਠ ਬੋਲਣਾ ਛੱਡਣਾ ਉੱਥੇ ਨਾਮ ਵੀ ਜਪਣਾ, ਨਾਮ ਸੱਤ ਹੈ, ਸੱਤ ਨੂੰ ਗ੍ਰਹਿਣ ਕਰਨਾ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਨੇਮ ਬਣਾ ਕੇ ਝੂਠ ਦਾ ਤਿਆਗ ਕਰ ਦਿੱਤਾ ਔਰ ਉਹ ਝੂਠ ਨਹੀਂ ਬੋਲਦੇ, ਉਨ੍ਹਾਂ ਨੂੰ ਮੁਕਤੀ ਸੁਗਮ ਤਰੀਕੇ ਨਾਲ, ਸੁਗਮ ਕਹਿੰਦੇ ਨੇ ਸੌਖੇ ਨੂੰ, ਬੜੇ ਸੌਖੇ ਢੰਗ ਨਾਲ ਉਨ੍ਹਾਂ ਨੂੰ ਮੁਕਤੀ ਪ੍ਰਾਪਤ। ਗੁਰੂ ਕਾ ਸਿੱਖ ਹੈ ਉਹ ਭੁੱਲ ਕੇ ਵੀ ਕਦੇ ਆਪਣੀ ਜ਼ੁਬਾਨ ਤੋਂ ਕੂੜ ਨਹੀਂ ਬੋਲਦਾ, ਝੂਠ ਨਹੀਂ ਬੋਲਦਾ।
ਕਸ਼ਟ ਸਹਿਤ ਨੈ ਭਵੈ ਭਵਿੱਖ।
ਔਰ ਫਿਰ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਗੁਰਸਿੱਖਾਂ ਨੂੰ ਕਸ਼ਟ ਨਹੀਂ ਝੱਲਣੇ ਪੈਂਦੇ। ਜਿਹੜਾ ਗੁਰੂ ਕਾ ਸਿੱਖ ਆ ਉਹ ਕੂੜ ਨਹੀਂ ਬੋਲਦਾ, ਝੂਠ ਨਹੀਂ ਬੋਲਦਾ, ਔਰ ਫਿਰ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਕਸ਼ਟ ਨਹੀਂ ਸਹਿਣਾ ਪੈਂਦਾ।
ਗੁਰ ਤੇ ਸੁਨ ਪੁਰੀਆ ਤੁਨ ਬਨੈ, ਕੂੜ ਬਿਨਾ ਨੈ ਚੋਦਰ ਬਨੈ।
ਸੁਣ ਕੇ ਭਾਈ ਪੁਰੀਆ ਜੀ ਬੋਲੇ, ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਝੂਠ ਤੋਂ ਬਿਨਾਂ ਤਾਂ ਅਸੀਂ ਪਿੰਡ ਤੇ ਚੌਧਰ ਹੀ ਨਹੀਂ ਕਰ ਸਕਾਂਗੇ। ਸਾਡੀ ਤਾਂ ਚੌਧਰ ਤਾਈ ਪਿੰਡ ਦੇ ਵਿਚ ਬਿਨਾਂ ਸਾਡੀ ਪਿੰਡ ਦੇ ਵਿਚ ਚੌਧਰ ਨੀ ਚੱਲਣੀ।
ਝੂਠ ਬਿਨਾਂ ਨਾ ਹੋਏ ਗੁਜ਼ਰਾਨ।
ਮਹਾਰਾਜ ਜੀ ਝੂਠ ਤੋਂ ਬਿਨਾਂ ਤਾਂ ਸਾਡਾ ਗੁਜ਼ਾਰਾ ਹੋ ਹੀ ਨਹੀਂ ਸਕਦਾ।
ਝਗੜੇ ਪਰੈਨ ਕੀ ਆਨ,
ਕਿਉਂਕਿ ਅਨੇਕਾਂ ਪ੍ਰਕਾਰ ਦੇ ਝਗੜੇ ਆਉਂਦੇ ਨੇ, ਕਈ ਪ੍ਰਕਾਰ ਦੇ ਮਸਲੇ ਆਉਂਦੇ ਨੇ, ਉਨ੍ਹਾਂ ਵਿਚ ਸਾਨੂੰ ਕਿਸੇ ਦਾ ਪਰਦਾ ਰੱਖਣਾ ਪੈਂਦਾ, ਝੂਠ ਬੋਲਣਾ ਪੈਂਦਾ। ਇਸ ਕਰਕੇ ਮਹਾਰਾਜ ਝੂਠ ਤੋਂ ਬਿਨਾਂ ਸਾਡੇ ਉਹ ਝਗੜੇ ਨਹੀਂ ਕੱਟੇ ਜਾ ਸਕਦੇ।
ਸ੍ਰੀ ਅਰਜਨ ਸੁਨ ਤਬੈ ਕਿਰਪਾਲਾ, ਕਹੋ ਕਰੋ ਨਿਜ ਪੁਰ ਧਰਮਸ਼ਾਲਾ।
ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਕਿਰਪਾਲੂ ਸਤਿਗੁਰਾਂ ਨੇ ਇਨ੍ਹਾਂ ਦੀ ਸਮੱਸਿਆ ਵੇਖੀ ਤੇ ਸਮਝ ਕੇ ਸਤਿਗੁਰੂ ਜਿੱਥੇ ਪਿੰਡ ਚ ਚੌਧਰ ਪੁਣਾ ਕਰਦੇ ਉੱਥੇ ਇੱਕ ਪਿੰਡ ਦੇ ਜੀਵਾਂ ਦੇ ਭਲੇ ਵਾਸਤੇ ਨਗਰ ਦੇ ਵਿਚ ਆਪਣੇ ਇਕ ਧਰਮਸ਼ਾਲਾ ਬਣਾ। ਅੱਜ ਕੱਲ ਆਪਾਂ ਗੁਰਦੁਆਰਾ ਕਹਿੰਦੇ ਆ, ਪੁਰਾਣੇ ਸਮਿਆਂ ਚ ਗੁਰਦੁਆਰੇ ਨੂੰ ਧਰਮਸ਼ਾਲ ਕਹਿੰਦੇ ਸਨ। ਤੋ ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਆਪਣੇ ਨਗਰ ਵਿਚ ਇਕ ਗੁਰੂ ਘਰ ਬਣਾਓ, ਧਰਮਸ਼ਾਲਾ ਬਣਾਓ, ਔਰ ਉਸ ਧਰਮਸ਼ਾਲਾ ਦੇ ਵਿਚ
ਕਥਾ ਕੀਰਤਨ ਰੀਤ ਚਲਾਓ।
ਉਸ ਧਰਮਸ਼ਾਲਾ ਵਿਚ ਗੁਰੂ ਘਰ ਦੇ ਵਿਚ ਸੁਬਾ ਸ਼ਾਮ ਅੰਮ੍ਰਿਤ ਵੇਲੇ ਸ਼ਾਮ ਸਮੇਂ ਕਥਾ ਤੇ ਕੀਰਤਨ ਦੀ ਮਰਿਆਦਾ ਚਲਾਓ, ਕਥਾ ਤੇ ਕੀਰਤਨ ਦਾ ਪ੍ਰਵਾਹ ਚਲਾਓ।
ਕੋ ਸ਼ਬਦ ਸੁਣੋ ਅਰ ਗਾਓ।
ਔਰ ਧਰਮਸ਼ਾਲ ਵਿਚ ਜਾ ਕੇ ਨਾਲੇ ਗੁਰੂ ਕੀ ਬਾਣੀ ਸੁਣਿਆ ਕਰੋ, ਨਾਲੇ ਗੁਰੂ ਕੀ ਬਾਣੀ ਦਾ ਕੀਰਤਨ ਕਰਿਆ ਕਰੋ, ਗਾਇਆ ਵੀ ਕਰੋ, ਸੁਣਿਆ ਵੀ ਕਰੋ।
ਸਮੇਂ ਜਾਓ ਤਿਸ ਥਾਨ,
ਦੋਵੇਂ ਸਮੇਂ ਸੁਬਾ ਵੀ ਔਰ ਸ਼ਾਮ ਨੂੰ ਦੋਵੇਂ ਸਮੇਂ ਤੁਸੀਂ ਧਰਮਸ਼ਾਲਾ ਚ ਹਾਜ਼ਰੀ ਭਰਨੀ ਹੈ, ਦੋਵੇਂ ਸਮੇਂ ਗੁਰੂ ਘਰ ਦੇ ਵਿਚ ਹਾਜ਼ਰੀ ਭਰਨੀ ਹੈ।
ਚਤਰ ਚਤਰ ਘਟਕਾ ਹਿਤ ਥਾਨ,
ਚਾਰ ਚਾਰ ਘੜੀਆਂ, ਚਾਰ ਘੜੀਆਂ ਸੁਬਾ ਤੇ ਚਾਰ ਘੜੀਆਂ ਸ਼ਾਮ, ਘੱਟੋ ਘੱਟ ਇੰਨਾ ਕੁ ਸਮਾਂ ਸਿੱਖ ਨੂੰ ਸੰਗਤ ਚ ਬਤੀਤ ਕਰਨਾ ਚਾਹੀਦਾ। ਗੁਰੂ ਸਾਹਿਬ ਹੁਕਮ ਕਰ ਰਹੇ ਨੇ
ਗੁਰਬਾਣੀ ਕੀ ਕਥਾ ਸੁਣੀ ਜਾ,
ਚਾਰ ਘੜੀਆਂ ਸਵੇਰੇ ਤੇ ਚਾਰ ਘੜੀਆਂ ਸ਼ਾਮ ਨੂੰ ਗੁਰਬਾਣੀ ਦੀ ਕਥਾ ਜ਼ਰੂਰ ਸੁਣਨੀ, ਕਿਉਂਕਿ ਕਥਾ ਤੋਂ ਬਿਨਾਂ ਸਮਝ ਨਹੀਂ ਨਾ ਆਉਂਦੀ। ਗੁਰਬਾਣੀ ਦੀ ਕਥਾ ਨਾਲ, ਇਤਿਹਾਸ ਦੀ ਕਥਾ ਨਾਲ ਸਮਝ ਆਉਂਦੀ ਹੈ, ਸੋਝੀ ਆਉਂਦੀ ਹੈ, ਕਿ ਜੀਵਨ ਜਾਂਚ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਸਾਡਾ
ਜੀਵਨ
ਗਿਆਨ ਗੁਰਬਾਣੀ ਦੀ ਕਥਾ ਇਤਿਹਾਸ ਦੀ ਕਥਾ ਚੋਂ ਪਤਾ ਲੱਗਦਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਕਿ ਸਵੇਰੇ ਔਰ ਸ਼ਾਮ ਦੋਵੇਂ ਸਮੇਂ ਚਾਰ ਚਾਰ ਘੜੀਆਂ ਤੁਸੀਂ ਕੀਰਤਨ ਸੁਣਨਾ ਨਾਲੇ ਕਥਾ ਸੁਣਨੀ ਹੈ
ਇੱਕ ਚਿੱਤ ਹੋਏ ਕਰ ਪ੍ਰੇਮ ਰਖੀਜੈ
ਇੱਕ ਚਿੱਤ ਹੋ ਕੇ ਇੱਕ ਮਨ ਹੋ ਕੇ ਬੜਾ ਆਪਣੇ ਭਾਰੀ ਮਨ ਚ ਪ੍ਰੇਮ ਧਾਰ ਕੇ ਕਥਾ ਤੇ ਕੀਰਤਨ ਸੁਣਨਾ ਹੈ
ਸਗਰੇ ਦਿਨ ਜੋ ਝੂਠ ਕਮਾਓ ਧਰਮਸ਼ਾਲ ਮੈਂ ਆਨ ਲਿਖਾਓ
ਫਿਰ ਸ਼ਾਮ ਨੂੰ ਜਦੋਂ ਤੁਸੀਂ ਗੁਰੂ ਘਰ ਆਉਣਾ ਸਾਰੇ ਦਿਨ ਵਿਚ ਜਿੰਨੇ ਤੁਸੀਂ ਝੂਠ ਬੋਲਦੇ ਹੋ ਸਾਰੇ ਦਿਨ ਚ ਜਿੰਨੇ ਝੂਠ ਬੋਲੇ ਨੇ ਦੋ ਬੋਲੇ ਨੇ ਚਾਰ ਬੋਲੇ ਨੇ ਪੰਜ ਬੋਲੇ ਨੇ ਦਸ ਬੋਲੇ ਨੇ ਉਹ ਸਾਰੇ ਝੂਠ ਸ਼ਾਮ ਨੂੰ ਆ ਕੇ ਤੁਸੀਂ
ਵਜ਼ੀਰ ਨੂੰ ਆ ਕੇ
ਅਸੀਂ ਅੱਜ ਸਾਰੇ ਦਿਨ ਚ ਇੰਨੇ ਗਿਣ ਕੇ ਝੂਠ ਬੋਲੇ ਹਨ
ਇੱਕ ਮਾਸ ਲੱਗ ਕਾਗਜ਼ ਸਾਰੋ ਕਰੋ ਇਕੱਤਰ ਭਲੋ ਨਿਰਦਾਰੋ
ਰੋਜ਼ ਜਿੰਨੇ ਝੂਠ ਬੋਲੋਗੇ ਓਨੇ ਝੂਠ ਜਾ ਕੇ ਲਿਖਾਈ ਜਾਓ ਮਹਾਰਾਜ ਜੀ ਕਹਿੰਦੇ ਜੁਗਤੀ ਦੱਸ ਦਿੰਦੇ ਆ ਤੁਹਾਨੂੰ ਇਹ ਝੂਠ ਦੀ ਬਿਮਾਰੀ ਵੀ ਤੁਹਾਡੇ ਤੋਂ ਦੂਰ ਹੋ ਜਾਏ ਕਿ ਜੁਗਤੀ ਇਹ ਹੈ ਕਿ ਸੰਗਤ ਵਿਚ ਆ ਕੇ ਧਰਮਸ਼ਾਲਾ ਚ ਰੋਜ਼ ਸ਼ਾਮ ਨੂੰ ਝੂਠ ਲਿਖਾਉਣੇ ਨੇ ਕਿ ਦਿਨ ਚ ਕਿੰਨੇ ਝੂਠ ਬੋਲੇ ਨੇ ਫੇਰ ਉਨ੍ਹਾਂ ਨੂੰ ਸਾਰਿਆਂ ਨੂੰ ਝੂਠਾਂ ਨੂੰ ਗਿਣ ਕੇ ਮਹੀਨੇ ਦੇ ਜਿੰਨੇ ਝੂਠ ਨੇ ਉਹ ਸਾਰੇ ਕਾਗਜ਼ ਦੇ ਉੱਤੇ ਇੱਕ ਮਹੀਨੇ ਦੇ ਝੂਠ ਲਿਖ ਲੈਣੇ ਨੇ
ਜਦੋਂ ਅਮਸਿਆ ਕੋ ਤੁਮ ਆਵੋ ਸੋ ਕਾਗਜ਼ ਆਪਣੇ ਸੰਗ ਲਿਆਵੋ
ਇੱਕ ਮਹੀਨੇ ਵਿਚ ਰੋਜ਼ ਦੇ ਲਿਖਣੇ ਸਾਰੇ ਮਹੀਨੇ ਇਕੱਠੇ ਕਰ ਲੈਣੇ ਨੇ ਔਰ ਮਹੀਨੇ ਬਾਅਦ ਜਦੋਂ ਤੁਸੀਂ ਮੱਸਿਆ ਵਾਲੇ ਦਿਨ ਸਾਡੇ ਕੋਲ ਆਉਣਾ ਕਿਉਂਕਿ ਮੱਸਿਆ ਵਾਲੇ ਦਿਨ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਇਆ ਕਰਦੇ ਸਨ ਤੇ ਮਹਾਰਾਜ ਜੀ ਕਹਿੰਦੇ ਜਦੋਂ ਮੱਸਿਆ ਵਾਲੇ ਦਿਨ ਤੁਸੀਂ ਸਾਡੇ ਕੋਲ ਚੱਲ ਕੇ ਆਉਣਾ ਉਹ ਮਹੀਨੇ ਦੇ ਸਾਰੇ ਝੂਠ ਵਾਲੇ ਜਿਹੜੇ ਕਾਗਜ਼ ਲਿਖੇ ਹੋਣਗੇ ਉਹ ਫਿਰ ਸਾਡੇ ਕੋਲ ਲਿਆ ਕੇ ਸਾਨੂੰ ਵਿਖਾਉਣੇ ਨੇ ਕਿ ਇੱਕ ਮਹੀਨੇ ਚ ਤੁਸੀਂ ਕਿੰਨੇ ਝੂਠ ਬੋਲੇ ਹਨ
ਝੂਠ ਮਹੀਨੇ ਬੋਲੋ ਜੇਤੇ ਹਮੇ ਸੁਨਾਰੋ ਮਿਲ ਕਰ ਦਿੱਤੇ
ਇੱਕ ਮਹੀਨੇ ਚ ਜਿੰਨੇ ਝੂਠ ਤੁਸੀਂ ਬੋਲੇ ਨੇ ਉਹ ਸਾਰੇ ਝੂਠ ਫਿਰ ਆ ਕੇ ਸਾਨੂੰ ਦੱਸਣੇ ਨੇ ਸਾਨੂੰ ਆ ਕੇ ਦੱਸਣੇ ਕਿ ਮਹਾਰਾਜ ਜੀ ਇੱਕ ਮਹੀਨੇ ਚ ਅਸੀਂ ਇੰਨੇ ਗਿਣ ਕੇ ਝੂਠ ਬੋਲੇ ਨੇ
ਕਰੋ ਪੁੰਨ ਸੋ ਵੀ ਲਿਖ ਕਰਕੇ
ਦਿਸ ਸਾਨੀ ਬਾਈ ਦ 12 ਵਰਜ਼ਨ ਆਫ ਅ ਸੈਂਡ ਸਟੋਰੀ ਆਫ ਕੰਪ੍ਰੈਸਰ ਪਲੀਜ਼ ਬਾਈ ਨਾਓ
ਝੂਠ ਲਿਖਣੇ ਨੇ ਉੱਥੇ ਨਾਲ ਆਪਣੇ ਪੁੰਨ ਵੀ ਲਿਖ ਲੈਣੇ ਨੇ ਕਿ ਭਲਾ ਕਿੰਨੇ ਕੁ ਦਾ ਕੀਤਾ ਪੁੰਨ ਕਿੰਨੇ ਕੁ ਕੀਤੇ ਨੇ ਪੁੰਨ ਕਰਮ ਵੀ ਜਿਹੜੇ ਨੇ ਉਹ ਵੀ ਨਾਲ ਲਿਖ ਕੇ ਸਾਡੇ ਕੋਲ ਲੈ ਕੇ ਆਉਣੇ ਹਨ ਔਰ ਆ ਕੇ ਸਾਨੂੰ ਦੱਸਣੇ ਨੇ
ਸੁਣ ਉਪਦੇਸ਼ ਨਮੋ ਕਰ ਗੁਰਪੁਰ ਕਿਤਕ ਦਿਵਸ ਮੈਂ ਗਮਨੇ ਪੁਰਕ
ਏਦਾਂ ਸਤਿਗੁਰਾਂ ਦਾ ਉਪਦੇਸ਼ ਸੁਣਿਆ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਤੇ ਬੜੇ ਅਦਬ ਸਤਿਕਾਰ ਨਾਲ ਇਹਨਾਂ ਨੇ ਨਮਸਕਾਰ ਕੀਤੀ ਔਰ ਨਮਸਕਾਰ ਨਮਾਮ ਕਰਕੇ ਸਤਿਗੁਰਾਂ ਦੇ ਕੋਲੋਂ ਵਿਦਾ ਹੋ ਕੇ ਆਪਣੇ ਨਗਰ ਚਲੇ ਗਏ
ਜਿਮ ਗੁਰ ਕਯੋ ਰਚੀ ਧਰਮਸ਼ਾਲਾ ਕਥਾ ਕੀਰਤਨ ਹੋਏ ਜੁਗ ਕਾਲਾ
ਇਹਨਾਂ ਨੇ ਜਾ ਕੇ ਆਪਣੇ ਨਗਰ ਚ ਸਭ ਤੋਂ ਪਹਿਲਾਂ ਭਲੇ ਦਾ ਕਾਰਜ ਕੀਤਾ ਗੁਰੂ ਹੁਕਮ ਦੀ
ਧਰਮਸ਼ਾਲਾ
ਬਣਾ ਕੇ ਤਿਆਰ ਕਰ ਲਈ ਔਰ ਉਹਦੇ ਵਿਚ ਕਥਾ ਕੀਰਤਨ ਦਾ ਪ੍ਰਵਾਹ ਸਵੇਰੇ ਸ਼ਾਮ ਚੱਲਣ ਲੱਗਾ
ਕਯੋ ਝੂਠ ਸੋ ਕਰੈ ਲਿਖਾਵਨ ਸਭ ਸੰਗਤ ਮੈਂ ਹੋਏ ਸ਼ਰਮਾਵਨ
ਫਿਰ ਜਿੰਨੇ ਝੂਠ ਬੋਲਦੇ ਸੀ ਸਾਰੇ ਦਿਨ ਚ ਸ਼ਾਮ ਨੂੰ ਆ ਕੇ ਇਨ੍ਹਾਂ ਨੇ ਸੰਗਤ ਵਿਚ ਲਿਖਾਣੇ ਕਿ ਅੱਜ ਅਸੀਂ ਸਾਰੇ ਦਿਨ ਚ ਇੰਨੇ ਝੂਠ ਬੋਲੇ ਜਦੋਂ ਸੰਗਤ ਵਿਚ ਆ ਕੇ ਦੱਸਣਾ ਪੈਂਦਾ ਸੀ ਫਿਰ ਇਨ੍ਹਾਂ ਨੂੰ ਸ਼ਰਮ ਆਉਣ ਲੱਗੀ ਕਿ ਅੱਜ ਅਸੀਂ ਸਾਰੇ ਦਿਨ ਚ ਝੂਠ ਬੋਲੇ ਸੰਗਤ ਵਿਚ ਹੁਣ ਪਿੰਡ ਦੇ ਚੌਧਰੀ ਸਨ ਮੁਖੀ ਸਨ ਹੁਣ ਮੁਖੀ ਇਨਸਾਨ ਜਦੋਂ ਆਪ ਆ ਕੇ ਆਖੇ ਕਿ ਮੈਂ ਝੂਠ ਬੋਲੇ ਨੂੰ ਲਾਜ ਤਾਂ ਆਏਗੀ ਨਾ ਸ਼ਰਮ ਤਾਂ ਆਵੇਗੀ ਜਦੋਂ ਸੰਗਤ ਵਿਚ ਆ ਕੇ ਦੱਸਣ ਲੱਗੇ ਫਿਰ ਸ਼ਰਮਿੰਦਾ ਵੀ ਹੋਇਆ ਕਰਨ
ਹੁਣ ਜਦ ਕੂੜ
ਅੱਗੇ
ਹੁਣ ਜਦੋਂ ਝੂਠ ਬੋਲਦੇ ਨੇ ਨਾ ਜੋ ਬੋਲਣ ਲੱਗਦੇ ਨੇ ਤੇ ਪਹਿਲਾਂ ਵਿਚਾਰ ਕਰ ਲੈਂਦੇ ਪਹਿਲਾਂ ਝੂਠ ਬੋਲਦੇ ਆ ਵਿਚਾਰ ਨਹੀਂ ਸੀ ਕਰਦੇ ਬੋਲੀ ਜਾਂਦੇ ਸੀ ਹੁਣ ਪਤਾ ਵੀ ਸ਼ਾਮ ਨੂੰ ਜਾ ਕੇ ਲਿਖਾਣੇ ਪੈਣੇ ਨੇ ਹੁਣ ਝੂਠ ਬੋਲਣ ਤੋਂ ਪਹਿਲਾਂ ਵਿਚਾਰ ਕਰ ਲੈਂਦੇ ਕਿ ਜੇ ਝੂਠ ਬੋਲਿਆ ਤੇ ਜਾ ਕੇ ਸ਼ਾਮ ਨੂੰ ਲਿਖਾਣਾ ਵੀ ਪੈਣਾ ਪਹਿਲਾਂ ਹੀ ਜ਼ੁਬਾਨ ਤੇ ਕੰਟਰੋਲ ਕਰ ਲੈਂਦੇ ਕਾਬੂ ਕਰ ਲੈਂਦੇ ਨੇ
کب ہٹ جائے کبے کے کوڑ ان چل آوے گرو حضور.
پہلے تا جھوٹ بولیا بھی جاندا سی اور کئی بار روک بھی لیندے سی اپنے آپ نوں ادھا جھوٹ بولن دی گنتی انہاں دی کٹنی لگ پئی کٹنی شروع ہو گئی کدے بول پیا بھی بولنا بھی پی جاندا انہاں نوں اور کدے ہٹ بھی جاندے سی پھر انہاں نے مہینے بعد گرو صاحب کول آنا آ کے ست گرو جی نوں دسنا
کہ
تو حکم بس گر کو جوئے
آ جدو ستگرا کول ہوں ہزارہ سکھ بیٹھے ہوندے انہاں وچ آ کے دس دے مہینے دے مہاراج انہیں جھوٹ بولے پھر ہور زیادہ لجا آیا کرے شرم آیا کرے تے شرمندہ ہو کے پر گرو دا حکم سی نا اس کر کے گرو کا حکم مننا انہیں نہ نے چھڈیا گرو حکم دی پالنا کر کے سارے جھوٹ بول کے جنہیں بولنے او نال نال دسی جانے
سب کاغذ کو نے سنائے پیچھے کرے ادک پچھتائے
کاغذ تے جھوٹ لکھے ہونے او سارے دس دینے کہ فلانے سمے جھوٹ بولیا آ کم کیتا سی ادو جھوٹ بولیا اے کم جھوٹ بول کے اسی کروایا ادا جھوٹ جنہیں بولے او سارے دس دینے
This file may be the trial version of Advanced Audio Compressor. Please,
right now.
ایک دن کر کے انہاں دی جھوٹ بولن دی عادت جیڑی سی وہ بدل دی گئی کوئی بھی عادت تا ایکو دم نہیں چھٹدی اونوں چھڈن واسطے سماں لگدا کہندے انہاں نوں چھ مہینیاں دا سماں لگ گیا ہولے ہولے کر کے جدو چھ مہینے بتیت ہوئے تے چھ مہینیاں بعد جدو آئے تے کوئی جھوٹ نہ رہا انہاں دے جیون چ سارے دن چ کوئی جھوٹ نہ انہاں نے بولیا ادا چھ مہینیاں چ سارا جھوٹ انہاں نے بولنا تیاگ دتا
ایک تو نرن بکھے بڑے آئی سبا مجھار گرو اگوائے
پھر ایک تا اینا دی سارے وچ بڑی آئی ہو گئی
اینا دی تیری چھوٹ نہیں بول دے اینا دی
بچوان بن گیا سچ بولن والے بندے تے لوگ یقین کر دے نے بھروسہ رکھ دے نے وشواس کر دے نے تے لوکاں دا پیار ہور اینا نال ودھ گیا اینا دا ستکار ہور ودھ گیا برقرار ہو گیا جدو سنگت وچ آندے نے آ کے گرو ارجن صاحب جی دے کول دس دے نے اوتھے بھی انہاں نوں گرسکھاں کولوں وڈیائی ملن لگی
لجت ہوئے بھی سورن پھیر یا تے تیاگ دین ایک بیر
آکھیا بھی مڑ کے جھوٹ بولاں گے پھر لجت ہوواں گے شرمندہ ہوواں گے تے جھوٹ بول کے شرمندہ ہی ہونا پیندا آخر کار جھوٹ دے پیر دے اگڑ کے تے سامنے آ ہی جاندا نا کتے نہ کتے پتا لگ ہی جاندا ہے اس کر کے انہاں نے جھوٹ بولنا ایک بار ہی اپنے جیون چوں تیاگ ہی دتا
بھلے کرم کر بے رچ جاگی
This file may be the trial version of Advanced Audio Compressor.
چنگے کرما وچ انہاں دی رچی لگ گئی من لگ گیا اور ستگرو گرو ارجن صاحب جی دے پاون اپدیش کر کے نام دے نال لب لگ گئی نام دے نال سرتی جڑ گئی
ایکے پنت پرے بدھ آئے پرب ڈر تے تیاگی برے آئے
دا پھلے پنت تے جڑا چنگا راہ سی اس رستے تے آ کے پی گئے شریشت بدھی گرو صاحب جی دی دتی ہوئی آ گئی انہاں دے کول اور ستگرو سچی پاتشاہ جی دے ڈر کر کے انہاں نے جنیاں بریائیاں سن ساریاں بریائیاں تیاگ دتیاں
ست سنگت مل جنم سدارے تیرے بہت ستگر کے دوارے
ست سنگت وچ جا کے کتھا سنتے نے گربانی دا کیرتن سنتے نے
سیوا بکے لگے کر پریم پراپت پئی انت کو چھیم
ستگراں دی سیوا وچ لگ گئے بڑے بھاری پریم نال گرو سیوا وچ جڑ گئے اور انت نو پائی پوریا تے پائی چوڑ دونا نو مکتی دی پراپتی ہوئی دوویں موکش نو مکتی نو کلیان نو پراپت ہو گئے
جو پئی ایک پیڑا ہن درگا آیو شری ارجن کو سیس نوایو
خالصہ جی ہور دو سکھ ستگراں دے چرناں وچ چل کے آئے نے ایک دا نا ہے پائی پیڑا ਤੇ ਦੂਜੇ ਦਾ ਨਾਂ ਹੈ ਭਾਈ
ਗੁਰੂ
ਅਰਜਨ ਸਾਹਿਬ ਦੇ ਚਰਨਾਂ ਚ ਆਏ ਬੜੇ ਪਿਆਰ ਨਾਲ ਸਤਿਕਾਰ ਨਾਲ ਸਤਿਗੁਰਾਂ ਦੇ ਪਾਵਨ ਚਰਨਾਂ ਤੇ ਇਨ੍ਹਾਂ ਨੇ ਸੀਸ ਝੁਕਾਇਆ ਹੈ।
ਬੈਠੇ ਸਨਮੁਖ ਅਰਜ ਗੁਜ਼ਾਰੀ ਕਰੋ ਪ੍ਰਭੋ ਕਲਿਆਣ ਹਮਾਰੇ।
ਸਤਿਗੁਰੂ ਜੀ ਦੇ ਸਨਮੁਖ ਬੈਠ ਕੇ ਇਨ੍ਹਾਂ ਨੇ ਅਰਜ ਕੀਤੀ, ਮਹਾਰਾਜ ਜੀ ਦੇ ਚਰਨਾਂ ਚ ਬੇਨਤੀ ਕੀਤੀ ਕਿ ਹੇ ਪ੍ਰਭੂ ਹੇ ਗੁਰਦੇਵ ਆਪ ਜੀ ਕਿਰਪਾ ਕਰੋ, ਦਇਆ ਕਰਕੇ ਸਾਡੀ ਕਲਿਆਣ ਕਰੋ।
ਇਕ ਹਜ਼ਾਰੋ ਸੇਵ ਕਮਾਈ ਹਮਨੇ ਸੁਣੀ ਪਰਮ ਗਤ ਪਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸੇਵਾ ਹਜ਼ਾਰਾਂ ਸਿੱਖਾਂ ਨੇ ਕਮਾਈ, ਹਜ਼ਾਰਾਂ ਨੇ ਔਰ ਉਹਨਾਂ ਹਜ਼ਾਰਾਂ ਸਿੱਖਾਂ ਨੇ ਆਪ ਜੀ ਦੀ
ਉਹਨਾਂ
ਨੇ ਮੁਕਤੀ ਨੂੰ ਪ੍ਰਾਪਤ ਕੀਤਾ ਹੈ। ਹਜ਼ਾਰਾਂ ਜੀਵ ਆਪ ਜੀ ਦੀ ਸੇਵਾ ਕਰਕੇ ਤਰੇ ਹਨ।
ਜਿਸ ਵਿਧ ਹਮਰੇ ਮਿਟੈ ਕਲੇਸ਼ ਸ੍ਰੀ ਮੁਕਤੇ ਕੀ ਜੈ ਉਪਦੇਸ਼।
ਮਹਾਰਾਜ ਜੀ ਜਿਸ ਪ੍ਰਕਾਰ ਨਾਲ ਸਾਡੇ ਕਲੇਸ਼ ਮਿਟਣ ਐਸਾ ਪਵਿੱਤਰ ਪਾਵਨ ਉਪਦੇਸ਼ ਆਪ ਜੀ ਕਿਰਪਾ ਕਰਕੇ ਸਾਨੂੰ ਵੀ ਬਖਸ਼ੋ।
ਉਰ ਸ਼ਰਧਾ ਤਿਨ ਕੇ ਦਿਡ ਜਾਨੀ ਸਤਗੁਰ ਗਤ ਦਾ ਗਿਰਾ ਬਖਾਨੀ।
ਭਾਈ ਪੈੜਾ ਤੇ ਭਾਈ ਦੁਰਗਾ ਦੋਹਾਂ ਦੀ ਬੇਨਤੀ ਸਤਗੁਰਾਂ ਨੇ ਵੇ ਸੁਣੀ ਔਰ ਇਨ੍ਹਾਂ ਦੇ ਮਨ ਦੀ ਸ਼ਰਧਾ ਜਾਣ ਕੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨਾਲ ਦੋਹਾਂ ਨੂੰ ਉਪਦੇਸ਼ ਦਿੰਦਿਆਂ ਬੋਲੇ।
ਪੂਰਬ ਜਨਮ ਦਾਨ ਜਿਨ ਕੀਨੇ ਧਰ ਤਿਨੋ ਪਦਾਰਥ ਲੀਨੇ।
ਪਾਤਸ਼ਾਹ ਜੀ ਕਹਿੰਦੇ ਚੰਗੇ ਕਰਮ ਕੀਤੇ ਨੇ ਉਹਨਾਂ ਨੂੰ ਇਸ ਜਨਮ ਦੇ ਵਿਚ ਜਿੱਥੇ ਦੁਰਲਭ ਸਰੀਰ ਦੀ ਪ੍ਰਾਪਤੀ ਹੁੰਦੀ ਹੈ ਉਥੇ ਉਹਨਾਂ ਨੂੰ ਅਨੇਕ ਪ੍ਰਕਾਰ ਦੇ ਪਦਾਰਥ ਸੰਸਾਰ ਦੀ ਸੰਪਦਾ ਵਿਭੂਤੀ ਪ੍ਰਾਪਤ ਹੁੰਦੀ ਹੈ।
ਦੇ ਅਰੋਗ ਸੁਸ਼ੀਲਾ ਯਾਰੀ ਪੁੱਤਰ ਉਪੰਨੇ ਆਇਸ ਕਾਰੇ।
ਸਰੀਰ ਅਰੋਗ ਰਹਿਣਾ, ਸੁਸ਼ੀਲ ਇਸਤਰੀ ਦੀ ਜਾਂ ਪਤੀ ਦੀ ਪ੍ਰਾਪਤੀ ਹੋਣੀ ਔਰ ਘਰ ਦੇ ਵਿਚ ਆਗਿਆਕਾਰੀ ਸੰਤਾਨ ਦੀ ਪ੍ਰਾਪਤੀ ਹੋਣੀ।
ਪਸ਼ੂ ਮੈਖੀ ਤਿੰਨ ਸਮਦਾਏ ਦਰਬ ਅਨ ਸਭ ਸੁਖ ਜੁਤ ਪਾਏ।
ਘਰ ਵਿਚ ਸੋਹਣੇ ਮਾਲ ਡੰਗਰ ਪਸ਼ੂ ਧੇਨੂ ਗਊਆਂ ਮੈਸਾਂ ਇਹ ਦੁੱਧ ਦੇਣ ਵਾਲੇ ਪਸ਼ੂ ਜਾਨਵਰ ਸੁਖਦਾਈ ਹੋਣੇ। ਜਨਮ ਸਹਿਤ ਪਦਾਰਥ ਸੰਸਾਰ ਦੇ ਭੋਗ ਪਦਾਰਥ ਜੋ ਸਾਰੇ ਪ੍ਰਾਪਤ ਹੋਣੇ।
ਫਲ ਪੂਰਬਲੇ ਪੁੰਨ ਕੇਰਾ ਜਨਮ ਧਾਰ ਭੋਗੈ ਇਸ ਬੇਰਾ।
ਘਰ ਘਰ ਵਿਚ ਧਨ ਹੋਣਾ, ਅੰਨ ਹੋਣਾ, ਜਿੰਨੇ ਸੁਖ ਹੋਣੇ ਇਹ ਸਾਰਾ ਕੁਝ ਪੂਰਬਲੇ ਜਨਮਾਂ ਦੇ ਕੀਤੇ ਪੁੰਨਾਂ ਦਾ ਫਲ ਹੈ। ਜਿਨ੍ਹਾਂ ਨੇ ਪੂਰਵਲੇ ਜਨਮਾਂ ਚ ਚੰਗੇ ਪੁੰਨ ਕਰਮ ਕੀਤੇ ਨੇ ਉਨ੍ਹਾਂ ਨੂੰ ਇਹ ਸਾਰੇ ਫਲ ਪ੍ਰਾਪਤ ਹੁੰਦੇ ਨੇ। ਉਹ ਜਨਮ ਧਾਰ ਕੇ ਇਸ ਜਨਮ ਚ ਸਾਰੇ ਸੁਖ ਭੋਗਦੇ ਹਨ।
ਜੋ ਨਰ ਗੁਰਮੁਖ ਪਾਏ ਪਦਾਰਥ ਜਨਮ ਸਹਿਤ ਨਿਜ ਕਰੈ ਸਕਾਰਥ।
ਜਿਹੜੇ ਗੁਰਮੁਖ ਨੇ ਨਾ, ਗੁਰਮੁਖਾਂ ਨੂੰ ਜਦੋਂ ਕੋਈ ਪਦਾਰਥ ਪ੍ਰਾਪਤ ਹੁੰਦੇ ਨੇ ਔਰ ਉਹ ਗੁਰਮੁਖ ਉਨ੍ਹਾਂ ਪਦਾਰਥਾਂ ਨੂੰ ਪ੍ਰਾਪਤ ਕਰਕੇ ਆਪਣੇ ਜਨਮ ਦੇ ਸਹਿਤ
This army has a trial version of advanced audio compressor. Please, try now.
ਸਤ ਸੰਗਤ ਕੋ ਏ ਮੇਲਾ ਕਥਾ ਕੀਰਤਨ ਕੋ ਰਸ ਝੀਲਾ।
ਕਹਿੰਦੇ ਜਿੱਥੇ ਸਤ ਸੰਗਤ ਦਾ ਮੇਲ ਹੁੰਦਾ ਉਹ ਗੁਰਮੁਖ ਜਨ ਉਥੇ ਜਾ ਕੇ ਸੰਗਤ ਵਿਚ ਅੰਮ੍ਰਿਤ ਰਸ ਨੂੰ ਪੀਂਦੇ ਨੇ। ਸਤ ਸੰਗਤ ਵਿਚ ਜਾ ਕੇ ਅੰਮ੍ਰਿਤ ਰਸ ਕਥਾ ਕੀਰਤਨ ਦਾ ਰਸ ਲੈਂਦੇ ਹਨ।
ਤਿੰਨ ਕੋ ਭੋਜਨ ਚਾਰ ਪ੍ਰਕਾਰਾ ਸਵਾਦ ਸੁਨਿਗਧ ਮਧੁਰ ਰਸਵਾਰਾ।
ਉਹਨਾਂ ਦਾ ਭੋਜਨ ਇਹੀ ਹੈ, ਚਾਰ ਪ੍ਰਕਾਰ ਦੇ ਭੋਜਨ ਉਹਨਾਂ ਵਾਸਤੇ ਗੁਰਮੁਖਾਂ ਵਾਸਤੇ ਇਹੀ ਨੇ। ਚਾਰ ਪ੍ਰਕਾਰ ਦੇ ਅੰਨ ਮੰਨੇ ਨੇ। ਇੱਕ ਅੰਨ ਹੁੰਦਾ ਚੱਬ ਕੇ, ਉਹਨੂੰ ਕਹਿੰਦੇ ਨੇ ਭੱਖ, ਜਿਵੇਂ ਚਣੇ ਆਦਿਕ ਜਿਹੜੇ ਚੱਬ ਕੇ ਖਾਧੇ ਜਾਣ ਉਹਨੂੰ ਭੱਖ ਅੰਨ ਕਹਿੰਦੇ ਨੇ। ਅਨਾਜ ਦੀਆਂ ਚਾਰ ਕਿਸਮਾਂ ਨੇ।
This farm may be part of the trial version of the advanced audio compressor.
ਔਰ ਤੀਸਰੇ ਨੇ ਜਿਹੜੇ ਚੂਸ ਕੇ ਖਾਧੇ ਜਾਣ। ਇਸੇ ਪ੍ਰਕਾਰ ਨਾਲ ਚੌਥਾ ਜਿਹੜਾ ਰਸ ਹੈ, ਜਿਵੇਂ ਦੁੱਧ ਆਦਿਕ ਪੇ ਪਦਾਰਥ ਦੇ ਜਿਹੜੇ, ਉਹ ਚਾਰ ਪ੍ਰਕਾਰ ਦੇ ਇਸ ਪ੍ਰਕਾਰ ਦੇ ਰਸ ਅੰਨ ਮੰਨੇ ਨੇ। ਜਿਹੜੇ ਗੁਰਮੁਖ ਨੇ ਉਹ ਇਹਨਾਂ ਚਾਰ ਪ੍ਰਕਾਰ ਦੇ ਅੰਨਾਂ ਦਾ ਰਸ ਗੁਰੂ ਕੀ ਸੰਗਤ ਵਿੱਚੋਂ ਹੀ ਲੈ ਲੈਂਦੇ ਹਨ।
ਪੰਕਤ ਮੈਂ ਕਰ ਸੋ ਬਰਸਾਏ ਮੁਦਤ ਹੋਏ ਸਾਦਰ ਅਚਵਾਏ।
ਜਿਹੜੇ ਗੁਰਮੁਖ ਗੁਰਸਿੱਖ ਨੇ ਉਹ ਬੜੇ ਸਵਾਦ ਸਨਿਗਧ ਮਧੁਰ ਤੇ ਰਸ ਵਾਲੇ ਭੋਜਨ ਪਕਵਾਨ ਤਿਆਰ ਕਰਕੇ ਪੰਗਤ ਬਿਠਾ ਕੇ ਸੰਗਤ ਦੀ ਬੜੇ ਪਿਆਰ ਨਾਲ ਸਾਰੀ ਸੰਗਤ ਨੂੰ ਭੋਜਨ ਛਕਾਉਂਦੇ ਹਨ।
ਦਿਲ ਗਿਰਾ ਕੇ ਬਾਰੰਗ ਬਾਰਾ
ਸੰਗਤ ਨੂੰ ਭੋਜਨ ਛਕਾਉਣਾ,
ਗੁਰਸਿੱਖਾਂ ਨੂੰ ਭੋਜਨ ਛਕਾਉਣਾ, ਔਰ ਮਿੱਠੀ ਬੋਲੀ ਬੋਲ ਕੇ ਬਾਰ ਬਾਰ ਉਹਨਾਂ ਨੂੰ ਪੁੱਛ ਪੁੱਛ ਕੇ ਉਹਨਾਂ ਨੂੰ ਭਲੀ ਪ੍ਰਕਾਰ ਨਾਲ ਤ੍ਰਿਪਤ ਕਰਨਾ ਰਜਾਉਣਾ ਹੈ।
ਕਰ ਅਰ ਚਰਨ ਪਖਾਰ ਬਿਠਾਵੇ ਕਾਮ ਸਵੇਦ ਤੇ ਵਾਯੂ ਜੁਲਾਵੇ।
ਜਦੋਂ ਗੁਰਸਿੱਖਾਂ ਨੂੰ ਭੋਜਨ ਛਕਾਉਣਾ, ਉਹਨਾਂ ਦੇ ਹੱਥ ਪੈਰ ਧੁਆ ਕੇ ਫਿਰ ਬਿਠਾਣਾ ਬੜੇ ਪਵਿੱਤਰ ਆਸਣ ਤੇ ਬਿਠਾ ਕੇ, ਜੇ ਗਰਮੀ ਹੈ ਸਵੇਦ ਹੈ ਪਸੀਨਾ ਆ ਰਿਹਾ ਤੇ ਫਿਰ ਪੱਖਾ ਝੱਲਣ ਦੀ ਨਾਲ ਸੇਵਾ ਕਰੇ।
ਜਬ ਲੋ ਧਨ ਚੱਲ ਆਏ ਵਧੇਰੇ ਨਿਤ ਤ੍ਰਿਪਤਾ ਵੈ ਸੰਤ ਕਨੇਰੇ।
ਜਦੋਂ ਤੱਕ ਇਹਦੇ ਕੋਲ ਮਾਇਆ ਆਉਂਦੀ ਰਹੇ, ਖੁੱਲਾ ਧਨ ਆਉਂਦਾ ਰਹੇ, ਰੋਜ਼ ਮਹਾਂਪੁਰਖਾਂ ਸਾਧੂਆਂ ਨੂੰ ਗੁਰਸਿੱਖਾਂ ਨੂੰ ਭੋਜਨ ਛਕਾਵੇ। ਸਿੱਖ ਦੀ ਇਹ ਬਿਰਤੀ ਹੈ, ਇੱਦਾਂ ਦਾ ਸੁਭਾਅ ਹੋਵੇ।
ਦਿਸ
ਉਹਨਾਂ ਨੂੰ ਭੋਜਨ ਛਕਾਵੇ।
ਪਾਛਲ ਬਚਿਓ ਆਹਾਰ ਜੋ ਖਾਵੇ ਮਹਾਪੁਨੀਤ ਪੁਨੀਤ ਬਣਾਵੇ।
ਗੁਰਸਿੱਖਾਂ ਨੂੰ ਭੋਜਨ ਛਕਾਉਣ ਤੋਂ ਬਾਅਦ ਜਿਹੜਾ ਵਧਿਆ ਹੋਇਆ ਭੋਜਨ ਹੈ ਮਹਾਰਾਜ ਜੀ ਕਹਿੰਦੇ ਫਿਰ ਉਹ ਬਿਲਕੁਲ ਅੰਮ੍ਰਿਤ ਹੁੰਦਾ, ਪੁਨੀਤ ਹੁੰਦਾ। ਉਹ ਫਿਰ ਅੰਮ੍ਰਿਤ ਵਰਗਾ ਭੋਜਨ ਬਾਅਦ ਵਿੱਚ ਆਪ ਛਕੇ।
ਗਨ ਪਾਤਕ ਕੋ ਘਾਤਕ ਹੋਏ ਪੁੰਨ ਮਿਸਾਲ ਬਦਾਵੇ ਸੋਏ।
ਮੇਰੇ ਦੇ ਜਿੰਨੇ ਪਾਪ ਨੇ ਉਹਨਾਂ ਸਾਰੇ ਪਾਪਾਂ ਦਾ ਨਾਸ ਹੁੰਦਾ, ਔਰ ਇਹਦੇ ਜਿਹੜੇ ਪੁੰਨ ਕਰਮ ਨੇ ਉਹ ਪੁੰਨ ਕਰਮ ਵਧਦੇ ਨੇ, ਪੁੰਨਾ ਵਿੱਚ ਵਧਾਵਾ ਹੁੰਦਾ ਹੈ।
ਇਸ ਬਿਦ ਜੇ ਨਿਤ ਨੈ ਬਨ ਆਵੇ ਤੋ ਦਿਨ ਪੂਰਬ ਸਾਸ ਸਾਥ ਮੈਂ ਪਾਵੇ।
ਜੇ ਏਦਾਂ ਰੋਜ਼ ਨਾ
ਸਕਦਾ
ਦਿਨ ਆ ਜਾਏ, ਪੁਰਬ ਦਾ ਦਿਹਾੜਾ ਹੋਵੇ, ਉਸ ਦਿਨ ਗੁਰਸਿੱਖਾਂ ਨੂੰ ਸੱਦ ਕੇ ਉਹਨਾਂ ਨੂੰ ਭੋਜਨ ਛਕਾਵੇ।
ਪੂਰਨ ਮਸ ਦਰਸ ਸੰਕ੍ਰਾਂਤ ਇਤਿਆਦਕ ਜੇ ਨਾਨਾ ਪਾਂਤ।
ਮਹੀਨੇ ਵਿੱਚ ਪੁਰਬ ਦੇ ਦਿਨ ਹੁੰਦੇ, ਜਿਵੇਂ ਪੂਰਨਮਾਸ਼ੀ ਦਾ ਦਿਹਾੜਾ ਹੈ, ਮੱਸਿਆ ਦਾ ਦਿਹਾੜਾ ਹੈ, ਪਰ ਸੰਕ੍ਰਾਂਤ ਦਾ ਦਿਹਾੜਾ ਹੈ, ਇਨ੍ਹਾਂ ਦਿਹਾੜਿਆਂ ਵਾਲੇ ਦਿਨ ਮੁੱਖ ਮੁਕਰਰ ਕਰ ਲਵੇ, ਔਰ ਉਸ ਦਿਨ ਉਹਨਾਂ ਨੂੰ ਸੱਦ ਕੇ ਭੋਜਨ ਛਕਾ ਦੇਵੇ।
ਸਿੱਖਣ ਕੋ ਕਰੈ ਆਹਾਰੇ ਪਥੈ ਚੁਰੋ ਜਬ ਪਾਨ ਪਖਾਰੇ।
ਇਹਦਾ ਗੁਰੂ ਕੇ ਸਿੱਖ ਜਦੋਂ ਭੋਜਨ ਛਕਣਗੇ, ਗੁਰਸਿੱਖਾਂ ਨੂੰ ਭੋਜਨ ਛਕਾਏਗਾ, ਗੁਰਸਿੱਖ ਛਕਣਗੇ, ਔਰ ਉਹ ਛਕਣ ਤੋਂ ਬਾਅਦ ਚੂੜਾ ਪੜਨਗੇ, ਅਰਦਾਸ ਕਰਨਗੇ।
ਸਤਿਗੁਰ ਕੋ ਧਾਰੈ ਧਿਆਨ
ਸਵਾਮੀ ਵੇਲੇ
ਛਕਣ ਵਾਲੇ ਸਿੱਖ ਗੁਰੂ ਦਾ ਧਿਆਨ ਧਾਰ ਕੇ ਗੁਰੂ ਦੇ ਚਰਨਾਂ ਚ ਅਰਦਾਸ ਕਰਕੇ ਫਿਰ ਉਹ ਭੋਜਨ ਛਕਣਾ ਆਰੰਭ ਕਰਦੇ ਹਨ।
ਕਰ ਜੋਰ ਹੈ ਉਰ ਮੈਂ ਇਮ ਕਹ ਇਹ ਪ੍ਰਸ਼ਾਦ ਪ੍ਰਭੂ ਤੇਰੋ ਹੈ।
ਜਿਹੜਾ ਪ੍ਰਸ਼ਾਦ ਛਕਾਉਣ ਵਾਲਾ ਸਿੱਖ ਹੈ ਉਹ ਹੱਥ ਜੋੜ ਕੇ ਆਪਣੇ ਮਨ ਚ ਗੁਰੂ ਦਾ ਧਿਆਨ ਧਾਰ ਕੇ ਅਰਦਾਸ ਕਰੇ ਕਿ ਹੇ ਸਤਿਗੁਰੂ ਇਹ ਪ੍ਰਸ਼ਾਦ ਤੇਰਾ ਮੈਂ ਤੈਨੂੰ ਛਕਾਇਆ। ਗੁਰਸਿੱਖਾਂ ਦੇ ਗੁਰੂ ਦਾ ਰੂਪ ਜਾਣ ਕੇ ਕਿ ਸਤਿਗੁਰੂ ਮੈਂ ਇਹ ਭੋਜਨ ਪ੍ਰਸ਼ਾਦ ਤੁਹਾਡਾ ਔਰ ਤੁਹਾਨੂੰ ਛਕਾਇਆ ਹੈ।
ਸਭ ਸਿੱਖਣ ਕੋ ਬੰਧਨ ਕਰੈ ਅਚਿਓ ਗੁਰੂ ਇਮਿਸ਼ਰ ਦਾ ਧਰੈ।
ਸਿੱਖਾਂ ਨੂੰ ਨਮਸਕਾਰ ਕਰੇ ਔਰ ਇਹ ਆਪਣੇ ਮਨ ਚ
ਛਕਿਆ
ਕੇ ਮਨ ਚ ਇਹ ਸ਼ਰਧਾ ਰੱਖੇ ਕਿ ਗੁਰੂ ਸਾਹਿਬ ਨੇ ਆਪ ਆ ਕੇ ਮੇਰੇ ਗਦਾਸ ਦੇ ਗ੍ਰਹਿ ਵਿਖੇ ਆ ਕੇ ਭੋਜਨ ਛਕਿਆ ਅੰਨ ਛਕਿਆ ਹੈ।
ਪੂਰਬ ਜੇ ਮਾਸ ਮਝਾਰਾ ਨੈ ਮਨ ਆਵੇ ਦੇਨ ਆਹਾਰਾ।
ਮਹਾਰਾਜ ਜੀ ਕਹਿੰਦੇ ਜੇ ਪੂਰਬ ਮਾਸ ਇੱਕ ਮਹੀਨੇ ਦੇ ਵਿੱਚ ਵੀ ਭੋਜਨ ਦੇਣਾ ਨਾ ਬਣ ਸਕਦਾ ਹੋਵੇ।
ਦਰਸ ਕਿਤੋਂ ਸੰਕ੍ਰਾਂਤ ਜੋ ਦਿਨ ਮੈਂ ਤ੍ਰਿਪਤਾ ਵੈ ਗੁਰਸਿੱਖ ਸਦਨ ਮੈਂ।
ਕਹਿੰਦੇ ਜੇ ਪੂਰਬ ਦੇ ਦਿਨ ਰੋਜ਼ ਨਾ ਛਕਾ ਸਕਦਾ ਹੋਵੇ ਤੇ ਕਿਸੇ ਨਾ ਕਿਸੇ ਦਿਨ ਜਾਂ ਮੱਸਿਆ ਦੇ ਦਿਨ, ਸੰਕ੍ਰਾਂਤੀ ਵਾਲੇ ਦਿਨ, ਸੰਗਰਾਂਦ ਵਾਲੇ ਦਿਨ ਭੋਜਨ ਗੁਰਸਿੱਖਾਂ ਨੂੰ ਛਕਾ ਕੇ ਤ੍ਰਿਪਤ ਕਰੇ।
ਬੋਰ ਵਸਤਰ ਆਛੇ ਬਨਵਾਵੇ ਸੰਤ ਕੇ ਸਿੱਖ ਕਸ਼ਟ ਤੋਂ ਪਾਵੈ
ਦਿਸ ਫਾਰਮ ਇਜ਼ ਅ ਟ੍ਰਾਇਲ ਵਰਜ਼ਨ ਆਫ ਐਡਵਾਂਸਡ ਆਡੀਓ ਕੰਪ੍ਰੈਸਰ
ਜੇ ਦੇ ਸਕਦਾ ਹੋਵੇ ਤੇ ਬਸਤਰ ਆਦਿਕ ਭੇਟ ਕਰੇ ਉਹਨਾਂ ਦੇ ਗੁਰਸਿੱਖਾਂ ਦੇ ਤਨ ਤੇ ਪਹਿਨਣ ਵਾਸਤੇ ਸੋਹਣੇ ਬਸਤਰ ਉਹਨਾਂ ਨੂੰ ਭੇਟ ਕਰੇ ਔਰ ਚਾਹੇ ਕੋਈ ਮਹਾਤਮਾ ਸੰਤ ਹੈ ਔਰ ਚਾਹੇ ਕੋਈ ਸਿੱਖ ਹੈ ਉਹ ਸਾਰੇ ਕਸ਼ਟ ਫਿਰ ਉਹਨਾਂ ਦੇ ਦੂਰ ਕਰਦੇ ਹਨ
ਈਤ ਕਾਲ ਮੈਂ ਕਰ ਪੈਰਾਏ ਲੇਪ ਨਿਹਾਲੀ ਤੂਲ ਬਣਾਏ
ਸ਼ੀਤ ਕਾਲ ਦਾ ਠੰਡ ਦਾ ਸਮਾਂ ਹੈ ਤੇ ਉਹਨਾਂ ਨੂੰ ਗਰਮ ਵਸਤਰ ਆਦਿਕ ਭੇਟ ਕਰੇ ਲੇਪ ਕੰਬਲ ਤੁਲਾਈ ਆਦਿਕ ਏਦਾਂ ਦੀਆਂ ਵਸਤੂਆਂ ਭੇਟ ਕਰਕੇ ਉਹਨਾਂ ਦੀਆਂ ਖੁਸ਼ੀਆਂ ਲਵੇ
ਕੰਬਲ ਦੇ ਦੇ ਲਗਨ ਕੋ ਸਾਧਨ ਕਰੇ ਗਰੀਬਨ ਤਨ
ਕੋਈ ਗਰੀਬ ਹੈ ਔਰ ਉਸ ਗਰੀਬ ਦੇ ਤਨ ਨੂੰ ਕੱਜਣ ਵਾਸਤੇ ਤਨ ਨੂੰ ਢੱਕਣ ਵਾਸਤੇ ਕੰਬਲ ਭੇਟ ਕਰ ਦੇਵੇ ਉਸ ਗਰੀਬ ਦੇ
ਪੜਦੇ
ਦੋ
ਪ੍ਰਕਾਰ ਦਾ ਦਾਨ ਹੈ ਇੱਕ ਦਾਨ ਹੈ ਅੰਨ ਦਾ ਦਾਨ ਭੋਜਨ ਛਕਾਣਾ ਦੂਸਰਾ ਇਹ ਧਨ ਦਾ ਦਾਨ ਹੈ ਕਿਸੇ ਲੋੜਵੰਦ ਨੂੰ ਵਸਤਰ ਦੇ ਦੇਣੇ ਕੱਪੜੇ ਆਦਿਕ ਭੇਟ ਕਰ ਦੇਣੇ ਮਹਾਰਾਜ ਜੀ ਕਹਿੰਦੇ ਦੋ ਪ੍ਰਕਾਰ ਦਾ ਦਾਨ ਹੈ ਇਸ ਦਾਨ ਨੂੰ ਹਿੱਤ ਕਰਕੇ ਕਰੇ ਚਾਓ ਦੇ ਨਾਲ ਮਨ ਦੇ ਉਮਾਹ ਨਾਲ ਉਤਸ਼ਾਹ ਨਾਲ ਇਹ ਦੋਵੇਂ ਕਰਮਾਂ ਦਾ ਦਾਨ ਕਰੇ
ਯਥਾ ਸ਼ਕਤ ਇਹ ਸਭ ਕੋ ਯੋਗ ਗ੍ਰਹਿ ਧਰਮ ਧਾਰਿਓ ਜਿਸ ਲੋਗ
ਮਹਾਰਾਜ ਜੀ ਕਹਿੰਦੇ ਜਥਾ ਸ਼ਕਤ ਇਹ ਕਰਮ ਸਾਰਿਆਂ ਦੇ ਕਰਨ ਯੋਗ ਹੈ ਜਿਨ੍ਹਾਂ ਜਿਨ੍ਹਾਂ ਨੇ ਗ੍ਰਸਤ ਧਰਮ ਧਾਰਨ ਕੀਤਾ ਹੋਇਆ ਜਿਹੜੇ ਗ੍ਰਸਤੀ ਨੇ ਗ੍ਰਸਤ ਧਰਮ ਨੂੰ ਜਿਨ੍ਹਾਂ ਨੇ ਧਾਰਨ ਕੀਤਾ ਉਨ੍ਹਾਂ ਦਾ ਇਹ ਧਰਮ ਹੈ ਕਿ ਉਨ੍ਹਾਂ ਨੇ ਇਸ ਧਰਮ ਦੀ ਪਾਲਣਾ ਕਰਨੀ ਹੈ
ਅੰਨ ਦਾਨ ਕੋ ਕਰੇ ਸਰੀਰ
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਬਚਨ ਕੀਤਾ ਹੈ ਕਿ ਪੁੰਨ ਦਾਨ ਕਾ ਕਰੇ ਸਰੀਰ
ਸੋ ਗਿਰਹੀ ਗੰਗਾ ਕਾ ਨੀਰ
ਜਿਹੜਾ ਆਪਣੇ ਸਰੀਰ ਨੂੰ ਪੁੰਨ ਤੇ ਦਾਨ ਦੇ ਨਾਲ ਜੋੜਦਾ ਹੈ ਉਹ ਗ੍ਰਸਤੀ ਗੰਗਾ ਦੇ ਪਾਣੀ ਦੇ ਸਮਾਨ ਪਵਿੱਤਰ ਹੈ
ਧਰਮ ਗ੍ਰਸਤ ਤੋਂ ਦਾਨ ਗਹੀਰ
ਹੋਰ ਕਹਿੰਦੇ ਧਰਮ ਜਿਹੜਾ ਹੈ ਗ੍ਰਸਤ ਧਰਮ ਦਾ ਜਿਹੜਾ ਧਰਮ ਹੈ ਉਹ ਹੈ ਦਾਨ ਕਰਨਾ ਗ੍ਰਸਤੀ ਦਾ ਧਰਮ ਬਣਦਾ ਹੈ ਕਿ ਉਹ ਦਾਨ ਕਰੇ ਜਿਵੇਂ ਸੰਨਿਆਸੀ ਦਾ ਧਰਮ ਬਣਦਾ ਉਹ ਜਪ ਤਪ ਚ ਜੁੜਿਆ ਰਹੇ ਔਰ ਉਹ ਭਿਖਿਆ ਲੈ ਕੇ ਆਪਣਾ ਪੇਟ ਭਰੇ ਸੰਨਿਆਸੀ ਦਾ ਧਰਮ ਆਪਣਾ ਵੈਰਾਗੀ ਦਾ ਆਪਣਾ ਹੈ ਦਾਨ ਪ੍ਰਸਤੀ ਦਾ ਧਰਮ
ਆਪਣਾ
ਗ੍ਰਸਤੀ ਦਾ ਧਰਮ ਹੈ ਕਿ ਉਹ ਦਾਨ ਦੇ ਵਿਚ ਪ੍ਰਵਿਰਤ ਰਹੇ ਉਹ ਦਾਨ ਕਰੇ ਜਿਹੜਾ ਦਾਨ ਕਰਦਾ ਹੈ ਉਹ ਗੰਗਾ ਦੇ ਪਾਣੀ ਦੇ ਸਮਾਨ ਜਿਵੇਂ ਗੰਗਾ ਦਾ ਪਾਣੀ ਨਿਰਮਲ ਤੇ ਪਵਿੱਤਰ ਆ ਉਹਦੇ ਸਮਾਨ ਪਵਿੱਤਰ ਹੈ
ਜਿਉ ਕਿਉ ਕਰ ਦਿਨ ਰਹਿਣ ਮਜਾਰਾ ਵਸਤਰ ਨਗਨ ਕੋ ਛੁਦਤ ਆਹਾਰਾ
ਕਿਵੇਂ ਕਿਵੇਂ ਕਰਕੇ ਦਿਨ ਰਾਤ ਦੇ ਵਿਚ ਜਦੋਂ ਵੀ ਕਿਤੇ ਵੇਖੇ ਜੇ ਕੋਈ ਨਗਨ ਹੈ ਤਾਂ ਉਹਨੂੰ ਵਸਤਰ ਭੇਟ ਕਰੇ ਜੇ ਕੋਈ ਭੁੱਖਾ ਹੈ ਤਾਂ ਉਹਨੂੰ ਭੋਜਨ ਛਕਾ ਕੇ ਤ੍ਰਿਪਤ ਕਰੇ
ਹੁਣ ਅਪਰ ਬੋ ਬਿਦ ਕੋ ਹੈ ਤੋ ਨ ਸਮਤਾ ਇਸ ਕੀ ਲੈ
ਮਹਾਰਾਜ ਜੀ ਕਹਿੰਦੇ ਭਾਈ ਦੁਰਗਾ ਜੀ ਪੈੜਾ ਜੀ ਪੁੰਨ ਤਾਂ ਹੋਰ ਵੀ ਬੜੇ ਨੇ ਪਰ ਆਹ ਜਿਹੜੇ ਦੋ ਪੁੰਨ ਨੇ ਨਾ ਤੁਹਾਨੂੰ ਦੱਸੇ ਇਹਨਾਂ ਦੇ ਬਰਾਬਰ ਹੋਰ ਕੋਈ ਪੁੰਨ ਨਹੀਂ
This farm is part of the trial version of advanced audio compressor. Please, fight now.
Daan shant ki e sukh daaye, karte upaave, kasht mitaaye.
Shant ki daan hai. ਦਾਨ ਜਿਹੜਾ ਇੱਕ ਰਾਗਸੀ ਦਾਨ ਵੀ ਹੁੰਦਾ ਤਾਮਸੀ ਵੀ ਹੁੰਦਾ ਸਾਤਕੀ ਵੀ ਹੁੰਦਾ ਇਹ ਸਤੋ ਗੁਣੀ ਦਾਨ ਹੈ ਸਭ ਤੋਂ ਉੱਤਮ ਦਾਨ ਕਿਉਂਕਿ ਸਤੋ ਗੁਣ ਤਿੰਨਾਂ ਗੁਣਾਂ ਚ ਉੱਤਮ ਗੁਣ ਹੈ ਤੇ ਇਸੇ ਤਰ੍ਹਾਂ ਇਹ ਸ਼ਾਂਤਕੀ ਗੁਣ ਹੈ ਸ਼ਾਂਤਕੀ ਦਾਨ ਹੈ ਇਹ ਦਾਨ ਕਰਨ ਦੇ ਨਾਲ ਹਿਰਦੇ ਵਿਚ ਭਗਤੀ ਪੈਦਾ ਹੁੰਦੀ ਹੈ ਔਰ ਭਗਤੀ ਨਾਲ ਸਾਰੇ ਸਿੱਖ ਦੇ ਗੁਰਮੁਖ ਦੇ ਜਿਹੜੇ ਕਸ਼ਟ ਨੇ ਉਹ ਕਸ਼ਟ ਨਿਵਿਰਤ ਹੁੰਦੇ ਹਨ
ਸਤਿਗੁਰੂ ਚਿਰਿਓ ਉਪਦੇਸ਼ ਦੁਰਗੇ ਸੁਣਿਓ ਦੁਰਗੇ ਪੈਰੇ ਦੁਰਗੇ ਸੁਣਿਓ
ਦੋਹਾਂ ਨੇ ਗੁਰੂ ਅਰਜਨ ਸਾਹਿਬ ਜੀ ਦਾ ਇਹ ਪਵਿੱਤਰ ਉਚਾਰਨ ਕੀਤਾ ਉਪਦੇਸ਼ ਸੁਣਿਆ ਹੈ
ਬੰਧਨ ਕੀਨ ਸਦਨ ਕੋ ਗਏ ਗੁਰ ਤੋਂ ਕਹਿ ਕਮਾਵਤ ਵੇ
ਸਤਿਗੁਰਾਂ ਨੂੰ ਵੰਦਨਾ ਕਰਕੇ ਆਪਣੇ ਘਰ ਨਗਰ ਵਾਪਸ ਚਲੇ ਗਏ ਔਰ ਜੋ ਗੁਰੂ ਸਾਹਿਬ ਨੇ ਕਿਹਾ ਹੈ ਸਤਿਗੁਰਾਂ ਦੇ ਕੀਤੇ ਉਪਦੇਸ਼ ਨੂੰ ਉਸ ਉਪਦੇਸ਼ ਦੇ ਅਨੁਸਾਰ ਉਪਦੇਸ਼ ਦੀ ਕਮਾਈ ਕਰਨ ਲੱਗੇ
ਔਸਿਕ ਆਵੇਂ ਦੇ ਆਹਾਰਾ
ਔਰ ਬਹੁਤ ਸਾਰੀ ਸੰਗਤ ਬਹੁਤ ਸਾਰੇ ਸਿੱਖ ਇਹਨਾਂ ਦੇ ਘਰ ਜਦੋਂ ਚੱਲ ਕੇ ਆਉਂਦੇ ਉਹਨਾਂ ਨੂੰ ਭੋਜਨ ਛਕਾਉਂਦੇ
ਸਾਦਰ ਕਹਿ ਭਾਉ ਬੜ ਧਾਰਾ
ਬੜਾ ਸਾਦਰ ਸਤਿਕਾਰ ਦੇ ਕੇ ਗੁਰਸਿੱਖਾਂ ਨੂੰ ਘਰਾਂ ਵਿਚ ਸੱਦ ਕੇ ਬੁਲਾ ਕੇ ਜਦੋਂ ਸਿੱਖ ਆਉਂਦੇ ਜਾਂਦੇ ਮੁਸਾਫ਼ਰ ਚਲਦੇ ਆਉਂਦੇ ਉਹਨਾਂ ਨੂੰ ਵੀ ਘਰ
ਭੋਜਨ
ਛਕਾਉਂਦੇ ਬੜਾ ਪ੍ਰੇਮ
ਕਰਕੇ
ਇਸੇ ਤਰ੍ਹਾਂ ਦੀ ਕਿਰਤ ਕਰਦਿਆਂ ਗੁਰਸਿੱਖਾਂ ਨੂੰ ਭੋਜਨ ਛਕਾਉਂਦਿਆਂ ਇਹਨਾਂ ਦੇ ਕੁਝ ਦਿਨ ਬਤੀਤ ਹੋਏ
ਪੁਰਬ ਪਰਬ ਦਿਵਸ ਦੁਰ ਜਾਏ ਨਿਹਰਤੇ
ਜਦੋਂ ਕੋਈ ਪੁਰਬ ਦਾ ਦਿਨ ਹੁੰਦਾ ਮੱਸਿਆ ਪੂਰਨਮਾਸ਼ੀ ਸੰਕ੍ਰਾਂਤ ਜਾਂ ਕੋਈ ਹੋਰ ਗੁਰਪੁਰਬ ਹੁੰਦਾ ਹੈ ਫਿਰ ਇਹ ਆ ਕੇ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਵੀ ਕਰਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦੇ ਨੇ
ਖਰਚ ਬੜੋ ਅਰ ਆਮਦ ਥੋੜੇ ਯਾ ਤੇ ਕੱਢਿਓ ਕਰਜ਼ ਧਨ ਔਰੇ
ਹੁਣ ਖਰਚ ਵੱਧ ਗਿਆ ਕਿਉਂਕਿ ਹਰ ਵੇਲੇ ਲੰਗਰ ਪੱਕਦਾ ਰਹਿੰਦਾ ਹੁਣ ਲੰਗਰ ਪਕਾਉਣ ਵਾਸਤੇ ਅੰਨ ਵੀ ਅੰਨ ਚਾਹੀਦਾ ਅੰਨ ਵਾਸਤੇ ਧਨ ਚਾਹੀਦਾ ਤੇ ਕਹਿੰਦੇ ਖਰਚ ਵੱਧ ਹੋ ਗਿਆ ਤੇ
ਆਮਦਨੀ
ਖਰਚ ਜਿਹੜਾ ਉਹ ਵੱਧ ਗਿਆ ਔਰ ਆਮਦਨ ਥੋੜੀ ਸੀ ਇਸ ਕਰਕੇ ਇਹਨਾਂ ਨੂੰ ਕਰਜ਼ਾ ਲੈਣਾ ਪਿਆ ਸ਼ਾਹੂਕਾਰ ਦੇ ਕੋਲੋਂ ਕਰਜ਼ਾ ਲੈ ਕੇ ਵੀ ਸੇਵਾ ਕਰਦੇ ਰਹੇ
ਇੱਕ ਦਿਨ ਬਹੁ ਸੰਗਤ ਚੱਲ ਆਈ ਨੇ ਕੁਛ ਕਰ ਮੈਂ ਦੇ ਜੋ ਖੁਆਏ
ਇੱਕ ਵਾਰ ਬਹੁਤ ਸਾਰੀ ਸੰਗਤ ਕਿਤੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਜਾ ਰਹੀ ਸੀ ਉਹ ਸੰਗਤ ਇਹਨਾਂ ਸਿੱਖਾਂ ਦੇ ਘਰ ਆ ਕੇ ਟਿਕ ਗਈ ਹੁਣ ਸੰਗਤ ਬਹੁਤ ਜ਼ਿਆਦਾ ਸੀ ਉਹਨਾਂ ਨੂੰ ਭੋਜਨ ਛਕਾਉਣਾ ਸਾਰੀ ਸੰਗਤ ਨੂੰ ਅੰਨ ਛਕਾਉਣਾ ਸੀ
ਦਇਓ ਨਾ ਕਰਜ਼ ਬਨਕ ਨੇ ਜਵੈ ਕੁਛ ਕਦੇ ਭੁੱਖਨ ਪੀਆ ਕੇ ਤਵੈ
ਔਰ ਜਦੋਂ ਸ਼ਾਹੂਕਾਰ ਦੇ ਕੋਲੋਂ ਭਾਈ ਪੈੜਾ ਤੇ ਦੁਰਗਾ ਜੀ ਪੈਸੇ ਮੰਗਣ ਗਏ ਉਧਾਰ ਉਹਨੇ ਕਰਜ਼ਾ ਨਹੀਂ ਦਿੱਤਾ ਉਹਨੇ ਆਖਿਆ ਪਹਿਲਾਂ ਤੁਸੀਂ ਤਾਰਿਆ ਨੀ ਹੋਰ ਕਿਵੇਂ ਦੇ ਦਿਆਂ ਫਿਰ ਉਹਦੇ ਜਾ ਕੇ ਪੈਸੇ ਲੈ ਕੇ ਆਏ
ਵੇਚ ਤਾਂ ਇੱਕ ਅਸਨ ਬਣਾਵਾ ਸਭ ਸੰਗਤ ਕੋ ਘਰ ਅਚਵਾਵਾ
ਕਹਿੰਦੇ ਉਹ ਗਹਿਣੇ ਵੇਚ ਕੇ ਫਿਰ ਉਹਦਾ ਅੰਨ ਖਰੀਦ ਕੇ ਲਿਆਂਦਾ ਰਸਤਾ ਬਸਤਾ ਲਿਆਂਦੀਆਂ ਭੋਜਨ ਤਿਆਰ ਕਰਕੇ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਫਿਰ ਸਾਰੀ ਸੰਗਤ ਨੂੰ ਭੋਜਨ ਛਕਾਇਆ
ਅਗਲੇ ਦਿਵਸ ਹੇਤ ਨੈ ਰਹੋ ਨੈ ਉਰ ਡੋਲੇ ਧੀਰਜ ਲਿਓ
ਦਿਨ ਚ ਸਾਰੇ ਪੈਸੇ ਵਰਤ ਗਏ ਰਸਤ ਬਸਤ ਵੀ ਸਾਰੀ ਇੱਕੋ ਦਿਨ ਚ ਵਰਤ ਗਈ ਅਗਲੇ ਦਿਨ ਵਾਸਤੇ ਕੁਝ ਨੀ ਬਚਿਆ ਘਰ ਚ ਪਰ ਇਹ ਡੋਲੇ ਨਹੀਂ ਮਨ ਦੇ ਵਿਚ ਇਹਨਾਂ ਨੇ ਧੀਰਜ ਧਾਰਨ ਕਰਕੇ ਰੱਖਿਆ
ਵਹਿਰ ਭੂਮਿਕਾ ਜਬੀ ਗਏ
ਬਾਹਰ
ਨੂੰ ਗਏ ਤੇ ਬਾਹਰ ਜਾ ਕੇ ਆਪਣੇ ਹੱਥ ਦੇ ਨਾਲ ਜ਼ਮੀਨ ਖੋਤਰਨ ਲੱਗ ਪਏ ਕਿਉਂਕਿ ਅਗਲੇ ਦਿਨ ਵਾਸਤੇ ਅੰਨ ਨਹੀਂ ਸੀ ਘਰ ਵਿਚ ਸੰਗਤ ਨੂੰ ਭੋਜਨ ਛਕਾਉਣਾ ਸੀ ਇਸ ਕਰਕੇ ਬਾਹਰ ਜਾ ਕੇ ਕਹਿੰਦੇ ਕਿਤੇ ਸੁਭਾਵਕ ਜ਼ਮੀਨ ਨੂੰ ਖੋਤਰਨ ਲੱਗ ਪਏ ਹੱਥ ਨਾਲ
ਇੱਕ ਬਾਸਨ ਦੀ ਨਾਰਨ ਭਰਿਓ ਨਿਕਾਸ ਕਰ ਲਿਆ ਮਨ ਕਰਿਓ
ਚਲੋ ਹੱਥ ਦੇ ਨਾਲ ਜ਼ਮੀਨ ਖੋਤਰੀ ਤੇ ਇਹਨਾਂ ਨੇ ਕੀ ਵੇਖਿਆ ਕਿ ਥੱਲੇ ਇੱਕ ਬਰਤਨ ਸੋਨੇ ਦੀਆਂ ਸ਼ਰਫੀਆਂ ਦਾ ਭਰਿਆ ਹੋਇਆ ਮਿਲਿਆ ਉਹ ਇਹਨਾਂ ਨੇ ਬਾਹਰ ਕੱਢਿਆ ਕਿ ਸੋਨੇ ਦੀਆਂ ਸ਼ਰਫੀਆਂ ਦਾ ਭਰਿਆ ਹੋਇਆ ਇੱਕ ਬਰਤਨ ਉਹ ਇਹ ਘਰ ਲੈ ਕੇ ਆਏ
ਕਰਜ਼ ਉਤਾਰ ਵੀ ਭੂਖਨ ਸਾਰੇ ਕਰਵਾਏ ਸ਼ਿਵ ਕਰਤ ਆਰੇ
ਉਹਨੂੰ ਵੀ ਲੰਗਰ ਪ੍ਰਸ਼ਾਦਾ ਚੁਕਾਇਆ ਫਿਰ ਘਰ ਵਾਲਿਆਂ ਨੂੰ ਗਹਿਣੇ ਵੀ ਕਢਵਾ ਕੇ ਹੋਰ ਦੇ ਦਿੱਤੇ
ਪ੍ਰਭ
ਨੇ ਇਮ ਜਾਨਾ ਬਸਤਰ ਆਹਾਰ ਦੀਨ ਗਨ ਦਾਨਾ
ਇਹਨਾਂ ਨੇ ਜਾਣਿਆ ਕਿ ਇਹ ਜਿਹੜਾ ਧਨ ਸਾਨੂੰ ਮਿਲਿਆ ਪਰਮੇਸ਼ਰ ਨੇ ਦਿੱਤਾ ਇਹ ਧਨ ਅਕਾਲ ਪੁਰਖ ਪਰਮੇਸ਼ਰ ਨੇ ਸਾਨੂੰ ਦਿੱਤਾ ਇਹ ਆਪਣੇ ਮਨ ਵਿਚ ਜਾਣ ਕੇ ਇਹਨਾਂ ਦੋਹਾਂ ਗੁਰਸਿੱਖਾਂ ਨੇ ਉਸ ਧਨ ਦੇ ਵਿਚੋਂ ਬਹੁਤ ਸਾਰੇ ਬਸਤਰ ਬਣਵਾ ਕੇ ਦਾਨ ਕੀਤੇ ਜਿਹੜੇ ਲੋੜਵੰਦ ਸਨ ਉਹਨਾਂ ਨੂੰ ਬਸਤਰ ਦਿੱਤੇ ਔਰ ਜਿਹੜੇ ਗਰੀਬ ਸਨ ਉਹਨਾਂ ਨੂੰ ਖਾਣ ਵਾਸਤੇ ਭੋਜਨ ਦਿੱਤਾ
ਬਾਣੀ ਪਥ ਭਗਤ ਕਰਨ ਤੇ श्री अर्जुन को आए दिखंते।
गुरु की बाणी दा पाठ करदे ने, गुरबाणी पढ़दे ने, नाले भगती करदे।
This is made by the trial version of Advanced Audio Compressor.
पुन कर्मा दे नाल मुक्ति होनी, पुन कर्मा दे नाल नाल भगती होवे ता मुक्ति हुंदी। बाकी जिन्ने कर्म ने ओ सिफरां ने, सिफरां दा उदों तक मुल नहीं पैंदा जदों तक नाल एक ना लगा होवे। एक परमेश्वर दा नां है, ਉਹ ਨਾਲ ਲੱਗ ਜਾਏ ਫਿਰ ਉਹਨਾਂ ਜੀਰੋਆਂ ਦਾ ਵੀ ਓਨਾ ਹੀ ਗੁਣਾ ਜ਼ਿਆਦਾ ਮੁੱਲ ਪੈ ਜਾਂਦਾ। ਜਿੰਨੀਆਂ ਜੀਰੋਆਂ ਲੱਗੀਆਂ ਹੋਣ ਤੇ ਤੂੰ ਪਹਿਲਾਂ ਇੱਕ ਲੱਗ ਜਾਏ ਓਨਾ ਹੀ ਉਹਦਾ ਜ਼ਿਆਦਾ ਮੁੱਲ ਪੈਂਦਾ ਚੱਲਿਆ ਜਾਂਦਾ ਹੈ। ਇਸ ਕਰਕੇ ਭਗਤੀ ਵੀ ਕਰਦੇ ਨੇ, ਬਾਣੀ ਵੀ ਪੜ੍ਹਦੇ ਨੇ, ਔਰ ਜਦੋਂ ਸਮਾਂ ਬਣਦਾ ਹੈ ਆ ਕੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਹੁਣ ਸਤਿਗੁਰ ਨੇ ਧੰਨ ਮੇਰੇ ਤਾਂਤ ਬਚਨ ਕਰਿਓ ਜੋ ਬੰਦਤ ਖਾਤ।
ਸੋਨੇ
ਦੀਆਂ ਦਿਨਾਰ ਸ਼ਰਫੀਆਂ ਦਾ ਭਰਿਆ ਹੋਇਆ ਪ੍ਰਾਪਤ ਹੋਇਆ ਤੇ ਜਦੋਂ ਸਤਿਗੁਰਾਂ ਨੇ ਸੁਣਿਆ ਤੇ ਸੁਣ ਕੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ, ਜਿਹੜੇ ਗੁਰੂ ਕੇ ਸਿੱਖ ਵੰਡ ਕੇ ਖਾਂਦੇ ਨੇ, ਜਿਨ੍ਹਾਂ ਅੰਦਰ ਵੰਡ ਕੇ ਖਾਣ ਦੀ ਬਿਰਤੀ ਹੈ,
ਖਾਵੇ ਖਰਚਾ ਰਲ ਮਿਲ ਭਾਏ, ਟੁੱਟ ਨਾ ਆਵੇ ਵੱਧ ਤੋਂ ਜਾਏ।
ਏਦਾਂ ਜਿਹੜੇ ਰਲ ਮਿਲ ਕੇ ਖਾਂਦੇ ਖਰਚਦੇ ਨੇ ਭਾਈ, ਉਹਨਾਂ ਨੂੰ ਤੋਟਾ ਨਹੀਂ ਆਉਂਦਾ, ਵੰਡ ਕੇ ਖਾਣ ਵਾਲਿਆਂ ਨੂੰ ਕਿਸੇ ਪ੍ਰਕਾਰ ਦੀ ਕਮੀ ਨਹੀਂ ਰਹਿੰਦੀ।
ਵਾਹਿਗੁਰੂ ਤਿਸ ਥੁੜਨ ਨਾ ਦੇਤ, ਸਰਬ ਪਦਾਰਥ ਹੋਤ ਨਕੇਤ।
ਘਰ
ਦੇ ਵਿਚ ਆਉਣ ਦਿੰਦਾ, ਕਿਸੇ ਵੀ ਪਦਾਰਥ ਦੀ ਕਮੀ ਨਹੀਂ ਆਉਣ ਦਿੰਦਾ, ਉਹਦੇ ਘਰ ਵਿਚ ਬਰਕਤਾਂ ਪੈਦਾ ਹੁੰਦੀਆਂ ਨੇ ਜਿਹੜਾ ਵੰਡ ਕੇ ਖਾਣ ਦੀ ਬਿਰਤੀ ਰੱਖਦਾ ਹੈ।
ਸਤਨਾਮ ਸਿਮਰਤ ਗਤ ਪਾਏ, ਅੰਤ ਸਮੇ ਗੁਰ ਭਏ ਸਹਾਏ।
ਔਰ ਸੱਚੇ ਨਾਮ ਨੂੰ ਸਿਮਰ ਕੇ ਭਾਈ ਪੈੜਾ ਤੇ ਭਾਈ ਦੁਰਗਾ, ਇਨ੍ਹਾਂ ਦੋਹਾਂ ਨੇ ਗਤ ਮੁਕਤੀ ਦੀ ਪ੍ਰਾਪਤੀ ਕੀਤੀ, ਔਰ ਅੰਤ ਸਮੇਂ ਸਤਿਗੁਰਾਂ ਨੇ ਕਿਰਪਾ ਕਰਕੇ ਇਨ੍ਹਾਂ ਦੀ ਸਹਾਇਤਾ ਕਰਕੇ ਇਨ੍ਹਾਂ ਨੂੰ ਆਪਣੇ ਵਿਚ ਜੋੜ ਕੇ ਅਭੇਦ ਕਰ ਲਿਆ। ਹੋਰ ਗੁਰੂ ਕੇ ਪਿਆਰ ਵਾਲੇ ਸਿੱਖ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਆ ਕੇ ਉਪਦੇਸ਼ ਦੀ ਯਾਚਨਾ ਕਰ ਰਹੇ ਨੇ। ਉਹਨਾਂ ਗੁਰਸਿੱਖਾਂ ਦੇ ਪ੍ਰਕਰਣ